ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਬਾਬਾ ਸੂਰਜਮੱਲ ਜੀ ਜੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਨ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਅੰਸ਼ ਵੰਸ਼ ਚੋਂ, ਛੇਵੇਂ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਚੋਂ, ਜਿਹੜੇ ਸੋਢੀਆਂ ਦੇ ਪਰਿਵਾਰ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਂ ਕੁਝ ਹੋਰ ਨਗਰਾਂ ਵਿੱਚ ਵਸਦੇ ਨੇ, ਉਹ ਬਾਬਾ ਸੂਰਜਮੱਲ ਜੀ ਦੀ ਅੰਸ਼ ਵੰਸ਼ ਹੀ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਚੋਂ ਬਾਬਾ ਸੂਰਜਮੱਲ ਜੀ ਦੀ ਅੰਸ਼ ਵੰਸ਼, ਜਿਹੜੇ ਵੱਡੇ ਘਰ ਜਾਂ ਵੱਡੇ ਸੋਢੀ ਕਹਾਉਂਦੇ ਨੇ, ਉਹ ਅੰਸ਼ ਵੰਸ਼ ਹੁਣ ਤੱਕ ਵੀ ਕਾਇਮ ਹੈ। ਤੋ ਬਾਬਾ ਸੂਰਜਮੱਲ ਜੀ ਦੀ ਸ਼ਾਦੀ ਹੋਈ ਹੈ ਬੇਬੀ ਖੇਮ ਕੋਇਰ, ਜੋ ਕਰਤਾਰਪੁਰ ਨਿਵਾਸੀ ਭਾਈ ਪ੍ਰੇਮ ਚੰਦ ਦੀ ਸਪੁੱਤਰੀ ਹੈ। ਇਸ ਦੇ ਨਾਲ ਲਾਵਾਂ ਦੀ ਮਰਿਆਦਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਹੋਈ, ਵਧਾਈਆਂ ਵਜੀਆਂ। ਕਰਤਾਰਪੁਰ ਸਾਹਿਬ ਦੇ ਨਿਵਾਸੀ ਭਾਈ ਲਾਲ ਚੰਦ ਜੀ ਹੋਣਾ ਤੇ ਮਾਤਾ ਬਿਸ਼ਨ ਕੋਇਰ ਨੇ ਆਪਣੀ ਸਪੁੱਤਰੀ ਸਤਿਕਾਰਯੋਗ ਧੰਨ ਮਾਤਾ ਗੁਜਰੀ ਜੀ ਤਿਨ੍ਹਾਂ ਦੀ ਸਗਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਕੀਤੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਗਾਈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ। ਸ਼ਾਦੀ ਤੇ ਦੂਸਰੀ ਸ਼ਾਦੀ ਆਈ ਹੈ, ਬੜੀ ਭਾਰੀ ਖੁਸ਼ੀ, ਬੜਾ ਭਾਰੀ ਹੁਮਾ ਉਤਸਵ ਜਿਹੜਾ ਹੈ ਉਹ ਗੁਰੂ ਘਰ ਵਿੱਚ ਮਨਾਇਆ ਗਿਆ। ਇਹ ਸਾਰੀ ਕਥਾ ਆਪਾਂ ਕੱਲ੍ਹ ਦੇ ਪ੍ਰਸੰਗ ਸਰਵਣ ਕੀਤੀ ਹੈ। ਵਧਾਈਆਂ ਵੱਜ ਰਹੀਆਂ ਹਨ, ਸ਼ਹਿਨਾਈਆਂ ਵੱਜ ਰਹੀਆਂ ਹਨ, ਛੋਟੇ ਨਗਾਰੇ ਵੱਜ ਰਹੇ ਨੇ ਔਰ ਅਨੇਕਾਂ ਢੱਡ ਉਹ ਢਾਡੀ ਆ ਕੇ ਵਜਾ ਰਹੇ ਨੇ, ਨਾਲ ਮਹਾਰਾਜ ਜੀ ਦੇ ਸੋਭਾ ਦੀਆਂ ਵਾਰਾਂ ਗਾ ਰਹੇ ਨੇ। ਪੱਟ ਕਲਾਵਤ ਮਹਾਰਾਜ ਜੀ ਦੇ ਸੋਹਣੇ ਕਵਿਤ ਤੇ ਛੰਦ ਉਚਾਰਨ ਕਰਕੇ ਗਾ ਰਹੇ ਨੇ। ਆਓ ਜਿਵੇਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਤ ਹੁਣ ਵਾਪਸ ਲੈ ਕੇ ਆਪਣੇ ਪੁੱਤਰ ਨੂੰ ਵਿਆਹ ਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਰਤ ਰਹੇ ਨੇ, ਉਹ ਸਾਰਾ ਉਮਾ ਔਰ ਉਧਰ ਕੁਝ ਸੂਬੇ ਜਲੰਧਰ ਦੇ ਘਰ ਦੀ ਕਥਾ ਹੈ ਕਿ ਸੂਬਾ ਜਲੰਧਰ ਜੋ ਸ੍ਰੀ ਹਰਗੋਬਿੰਦਪੁਰੇ ਦੇ ਜੰਗ ਦੇ ਵਿੱਚ ਮਾਰਿਆ ਗਿਆ, ਉਹਦਾ ਵੀ ਕੁਝ ਕੁ ਪ੍ਰਸੰਗ ਨਾਲ ਚੱਲ ਕੇ ਆ ਰਿਹਾ। ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਤੀਨ ਦਿਵਸ ਜਸ ਕੇ ਰਚਤ ਰਹੇ ਨਗਰ ਕਰਤਾਰ।
ਬਰਾਤ ਨੇ ਤਿੰਨ ਦਿਨ ਪੜਾ ਰੱਖਿਆ ਕਰਤਾਰਪੁਰ ਸਾਹਿਬ ਚ, ਤਿੰਨ ਦਿਨ ਖੁਸ਼ੀਆਂ ਮਨਾਈਆਂ ਜਾਂਦੀਆਂ ਰਹੀਆਂ। ਵੱਡੇ ਭਾਰੀ ਜਸ ਤੇ ਸੋਭਾ ਦੀਆਂ ਕਿਰਤੀਆਂ ਪੁਰ ਕਰਤਾਰ ਦੇ ਵਿੱਚ ਕਰਤਾਰਪੁਰ ਨਗਰ ਦੇ ਵਿੱਚ ਵਰਤੀਆਂ ਹਨ।
ਪ੍ਰੇਮ ਚੰਦ ਚਿਤ ਪ੍ਰੇਮ ਬਹੁ ਸੇਵੇ ਬਬਿਤ ਪ੍ਰਕਾਰ।
ਭਾਈ ਪ੍ਰੇਮ ਚੰਦ ਜੀ ਨੇ ਆਪਣੇ ਹਿਰਦੇ ਦੇ ਬੜੇ ਭਾਰੀ ਪ੍ਰੇਮ ਸਹਿਤ, ਨਾ ਵੀ ਪ੍ਰੇਮ ਚੰਦ ਆ ਤਾਂ ਹਿਰਦੇ ਵਿੱਚ ਵੀ ਬੜਾ ਭਾਰੀ ਪ੍ਰੇਮ ਹੈ, ਬੜੇ ਭਾਰੀ ਪ੍ਰੇਮ ਸਹਿਤ ਬਿਵਿਧ ਪ੍ਰਕਾਰ ਦੀ ਸੇਵਾ ਜਿਹੜੀ ਆ ਉਹ ਬਰਾਤ ਦੀ ਕੀਤੀ ਹੈ।
ਜੋ ਪਏ ਕਰਨ ਵਿਸਰਜਨ ਹੇਤ ਹਕਾਰ,
ਔਰ ਵਿਸਰਜਨ ਕਰਨ ਲਈ, ਬਰਾਤ ਨੂੰ ਵਿਦਾ ਕਰਨ ਲਈ, ਡੋਲਾ ਟੋਰਨ ਲਈ ਭਾਈ ਪ੍ਰੇਮ ਚੰਦ ਸਾਹਿਬ ਜੀ ਨੇ ਮਹਾਰਾਜ ਜੀ ਨੂੰ ਸੱਦਾ ਭੇਜਿਆ ਹੈ।
ਵਾਦਤ ਬਜਤ ਆਏ ਤਿਸ ਦੁਆਰ,
ਔਰ ਵਾਜੇ ਵੱਜੇ ਨੇ, ਸਾਜ ਵੱਜੇ ਨੇ, ਬਾਬਾ ਸੂਰਜਮੱਲ ਜੀ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਾਰੇ ਬਰਾਤੀਆਂ ਸਮੇਤ ਆਪਣੇ ਨਿਜ ਆਸਣ ਤੋਂ ਚੱਲ ਕੇ ਭਾਈ ਪ੍ਰੇਮ ਚੰਦ ਜੀ ਦੇ ਘਰ ਆਏ ਹਨ।
ਯਥਾ ਸ਼ਕਤ ਦਾਇਜ ਧਰ ਦੇਨ,
ਯਥਾ ਸ਼ਕਤ ਭਾਈ ਪ੍ਰੇਮ ਚੰਦ ਜੀ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ ਹਨ।
ਹੱਥ ਜੋੜ ਪੁਨ ਕਹਿਓ ਪ੍ਰਬੇਨ,
ਹੱਥ ਜੋੜ ਕੇ ਭਾਈ ਪ੍ਰੇਮ ਚੰਦ ਨੇ ਛੇਵੇਂ ਪਾਤਸ਼ਾਹ ਜੀ ਨੂੰ ਬੜੇ ਪਿਆਰ ਸਤਿਕਾਰ ਨਾਲ, ਬੜੀ ਸਿਆਣਪ ਨਾਲ ਬੇਨਤੀ ਕੀਤੀ।
ਮੋਤੇ ਸਰਿਓ ਨਹੀਂ ਕੁਛ ਕਾਜਾ,
ਕਰਕੇ ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਆਪ ਜੀ ਦੀ ਕੋਈ ਸੇਵਾ ਟਹਿਲ ਨਹੀਂ ਹੋ ਸਕੀ, ਮੈਂ ਚੰਗੀ ਤਰ੍ਹਾਂ ਆਪ ਜੀ ਦੀ ਸੇਵਾ ਟਹਿਲ ਨਹੀਂ ਕਰ ਸਕਿਆ।
ਰਾਖੀ ਲਾਜ ਗਰੀਬ ਨਿਵਾਜਾ,
ਮਹਾਰਾਜ ਆਪ ਜੀ ਨੇ ਬੜੀ ਦਇਆ ਕੀਤੀ ਹੈ, ਬੜਾ ਤਰਸ ਕੀਤਾ ਮੈਨੂੰ ਗਰੀਬ ਨੂੰ ਨਿਵਾਜਿਆ ਔਰ ਮੇਰੀ ਲਾਜ ਰੱਖੀ ਹੈ। मेरी पत रखी है महाराज सच्चे पातशाह, आप जी ने दया करके मेरी आबरू रखी है।
एक दासे मैं दोहता दए,
महाराज मैं और कोई सेवा नहीं कर सके आप जी दी, आप जी दे नाल आए हुए सारे गुरसिखां दी, मैं केवल आप जी दे सपुत्र बाबा सूरजमल साहब जी नूं अपनी धी दासी रूप दे विच भेटा कर सकिया, एदे तो वद मैं होर कोई सेवा आप जी दी नहीं कर सकिया।
लाख अनाथ मैं करना पए,
मैनु अनाथ जान के निमाणा जान के आप जी ने मेरे ते बड़ी वड्डी भारी करुणा बड़ा बड़ा भारी तरस ते दया कीती है।
श्री हर गोविंद सुनत बखाना,
जदो भाई प्रेम चंद ने इस तरह बेनती कीती सुन के धन गुरु हर गोबिंद साहब जी महाराज जी बोले,
दोहता दीन कहां रह आना।
महाराज जी कहन लगे भाई प्रेम चंद जी जदो अपनी धी दे दिती आप जी ने ते फिर पिछे की रखिया, अपनी लड़की जिन्हू पालिया पोसिया जन्मिया जदी सही ढंग नाल परवरिश कीती है, जदों अपनी लड़की दे दिती साडे पुत्र बाबा सूरजमल जी नू, ओनू दासी बना के अर्धांगणी बना के भेट कर दिता, ते फिर पिछे रह भी की गया है। खालसा जी बड़ा संकेतक बचन है, जिन्हां दे हिरदयां विच दाज दहेज दी लोभ दी बिरती हुंदी उन्हां वास्ते एक करारी चपेड है महाराज जी दे बचन, जिन्हें अपनी धी दे दिती ओदी परवरिश करके ओनू सही ढंग नाल पढ़ा के सही संस्कार दे के फिर पिछे तां कुछ रह ही नहीं जांदा। फिर भी बहुत सारे लोभी ने लालची मनुख ऐसे भी ने जिहड़े अपने मन दे विच बहुत प्रकार दीआं इच्छावां रखदे, अपने पुत्रां दा वपार करदे है, पुत्र व्याहुंदे नहीं, पुत्रां दा बहुत सारे लोक ने जिहड़े वपार करदे हां। एक गल याद रखनी चाहिए उन्हां बंदियां नूं के भाई तुसी जाचक बन के मंगते बन के गए हो, उन्हें बड़ा बड़ा दान दिता, जदो अपनी पुत्री दा दान दे दिता धी दा दान दे दिता ते पिछे कुछ नहीं रखिया। तो छेवें पातशाह जी महाराज जी इत्थे कह रहे ने प्रेम चंद जी, जदो तुसी अपनी सपुत्री बाबा सूरजमल जी नूं भेट कर दिती ते पिछे तुसी अपने कोल रखिया ही की, फिर तां सब कुछ ही दे दिता, अपने शरीर दी अंश भेट कर दिती पिछे की रखिया है।
यथा शक्त सेवा सब के नाले,
तुसी सेवा दे विच भी कोई कमी नहीं रखी, सेवा भी तुसी पूरी बरात दी बड़े चा नाल बड़े प्यार नाल कीती है।
होर सिखन के खुशी सुलेन,
सारे गुरसिखां दी खुशी लई है तुसी भाई प्रेम चंद जी, सारे गुरसिख इस वेले तुहाडे ते बड़े प्रसन्न ने खुश हन।
सुन सतगुर के बाक सुहाए,
महाराज छेवें पातशाह जी दे ऐसे सोहने सुहावने बचन भाई प्रेम चंद जी ने सुने।
प्रेम चंद नर गन हरखाए,
भाई प्रेम चंद दे समेत ओदे जिन्ने साथी सन सारे बड़े खुश होए प्रसन्न होए जान के छेवें पातशाह गुरु हरगोबिंद साहब जी महाराज जी ने बड़िया खुशियां कीतियां हन।
बहुर बस्तर आने समुदाय,
सारे बस्तर बहुत सारिया पिटावां गुरु के सिखां नूं महाराज जी दे चरणा विच आके भेटा कीतियां हन।
होर सिखन धन को अरपाए,
सारे गुरसिखां नूं भी भाई प्रेम चंद जी ने पिटावां भेट कीतियां, साडे घर आए ने, ए कोई दाज दहेज वाली गल नहीं सी, बस एक प्यार सी भावना सी, जिस भावना नाल भाई साहब भाई प्रेम चंद जी ने सेवा कीती है।
भाना साहेब अर गुरदास,
केड़े केड़े सिखां दी सेवा कीती बाबा बुढ़ा साहब जी दे सपुत्र बाबा भाना जी, और फिर उधर भाई साहब भाई गुरदास जी,
इत आदक जे सतगुर पास,
महाराज जी दे बहुत निकटवर्ती खास सिख ने बाबा बिधि चंद भाई जेठा जी वर्गे,
सब ते खुशी लीन हरखायो,
सारे सिखां दीआं खुशियां भाई प्रेम चंद जी ने लईआं ने, सब नूं हाथ जोड़ के नमस्कार कीती है, नाले कहंदे जी मेरे कोलो सेवा कर दिया होईयां भुल्लां दी मेरी खेमा कर दिया जी, मेरे कोलो अनेकां भुल्लां हो गईयां होणगियां, मैनू अपना दराजा सेवक जान के खेमा कर देना, मेरी अरदास करनी सतगुरां दे चरणा विच कि मेरी प्रीत मेरे अंतले साहां तक तोड़ निभ जावे। मेरी यही भावना है, मेरी यही इच्छा है।
प्रेम चंद जस चंद चढ़ायो,
भाई प्रेम चंद जी दा जस जिवें चंद्रमा चढ़दा ना आकाश विच, एदा चन्न वांगू भाई प्रेम चंद दा जस चढ़िया, जस रूपी चंद्रमा उजागर होया।
दोहता को बैठाए कर डोरे,
और अपनी धी नू डोली दे विच बिठाया है।
करे विसर्जन कर जुग जोरे,
दोवें हथ जोड़ के बड़े प्यार नाल विसर्जन कीता डोली टोरी है।
खेम कौर निज तन जा साथ,
बीबी खेम कोयर जो बाबा सूरजमल जी दे नाल लड़की व्याई है उहदा नाम बीबी खेम कोयर है। तो बीबी खेम कोयर नूं उहदी माता जिहदा नाम इतिहास विच माता शोभा देई करके आउंदा है, बड़े सत्कार दे नाल अपनी धी नूं अपने गल ला के गल वकड़ी विच लै के मिलदी है ते डोली च बिठाउंदी है।
मिलत अंक गह जननी हाथ,
मां अपने हाथ दे विच हाथ लै के खेम कोयर दा अपनी धी नूं बड़े घुट के गल नाल चा नाल मिलदी, उहदा मत्था चुमदी है।
आगे कर डोरे कह चाले,
डोली च बिठा के अपनी धी दा डोला टोरिया बाबा सूरजमल जी, ओ नाल ने गुर धी दा डोला अगे करके टोरिया है।
पाछे सूरजमल नर नाले,
और खेम कोयर जी दी डोली अगे टोर के पिछे बाबा सूरजमल जी जिन्हां दे नाल कुछ सेवादार अहलकार दे चल पए हन।
प्रेम चंद जुत शोभा दे,
भाई प्रेम चंद और उन्हां दी घर वाली बीबी शोभा देई जिहड़ी बाबे सूरजमल दी रिश्ते च सस लगदी है, इन्हां दोनों ने बड़े प्यार नाल सेवा कीती है, डोली टोई है।
संपत हट सनाथ पेते,
डोली टोर के सनाथ हो के कहंदे असीं सनाथ हो गए हां, अनाथ सी पर सतगुरु जी ने सानू सनाथ कर दिता है, असि हुण नाथ वाले हो गए हां, साडे नाथ गुरु हरगोबिंद साहब जी हन। एदा बड़े प्यार नाल बड़े चा नाल डोली टोर के पिछे हटे पिछे मुड़े ने।
पुत्र सनूख आगे करके,
अपने पुत्र सूरजमल ते अपनी नूह राणी बीबी खेम कोयर नूं अगे करके पिछे छेवें पातशाह जी महाराज जी चलदे जा रहे ने।
गमने सतगुर वाहन चरक,
सोहना वाहन है घोड़ा है महाराज जी दा, उस घोड़े ते सवार होके जा रहे ने।
कान सम तन गन को बरखावा,
संतां दे कोल बहुत सारे जाचक मंगण आउंदे आ, धन सब नू माया दे गफे धन वरताया जा रहा है।
कीरत करत जाचकन पावा,
और रस्ते विच कीर्ति करदे जांदे जेड़े जाचक ने मंगते ने महाराज जी दी कीर्ति कर दे, बदले च उन्हां नू माया प्राप्त हुंदी है।
यथा योग मिल सब के साथ,
यथा योग सारयां नाल मिल के संधि करके मेल मिलाप करके।
पाछे सर्ब हटाए सनाथ,
महाराज जी ने क्योंकि नाल नाल ही टुरे आउंदे अगे तक बेदा करदियां करदियां सतगुरां ने सब नू भाई आख्या भी हुण जाओ वापस, धीरज दे के सब नू करतारपुर साहब नगर वल वापस भेज जिया जेड़े करतारपुर दे वसिंदे सन।
सगल बरात तबह चढ़ चाले,
सारी बरात वापस पिछा नू श्री अमृतसर साहब नू चल पई।
वादत के धुन ऊच उठाले,
अनेक प्रकार दे बाजे साज रस्ते दे विच वजदे जा रहे हन।
सनै सनै मार्ग चल आए,
सहज सतगुरु सच्चे पातशाह जी महाराज श्री करतारपुर साहब श्री अमृतसर साहब दे रस्ते ते टुरे आउंदे ने।
नदी बिपासा को उंगलाए,
अगे ब्यास दरिया आया है, ब्यास नदी नू पार कीता है।
इस बस निजपुर आए पहुंचे,
और अगले दिन महाराज सच्चे पातशाह जी अपने नगर पवित्र नगरी श्री अमृतसर साहब विखे आ पहुंचे हन।
कुंद वडंक हने तब ऊचे,
नगर विच आए नगारियां ते दोरियां चोभां ला के उच्चे नगारे बजाए गए, ਤਾਂ ਜੋ ਨਗਰ ਨਿਵਾਸੀਆਂ ਨੂੰ ਸੁੱਧ ਹੋ ਜਾਏ ਕਿ ਛੇਵੇਂ ਪਾਤਸ਼ਾਹ ਆਪਣਾ ਪੁੱਤਰ ਵਿਆਹ ਕੇ ਵਾਪਸ ਪਰਤੇ ਹਨ।
ਸੁੱਧ ਕੋ ਪਾਏ ਪ੍ਰਮੋਦ ਬਸਾਲਾ,
ਜਿਨ੍ਹਾਂ ਜਿਨ੍ਹਾਂ ਨੂੰ ਨਗਰ ਵਿੱਚ ਸੁੱਧ ਮਿਲੀ ਖਬਰ ਮਿਲੀ ਸਭ ਦੇ ਅੰਦਰ ਪ੍ਰਮੋਦ ਆਨੰਦ ਖੁਸ਼ੀ ਵਰਤੀ ਹੈ।
ਇੱਕ ਥਲ ਭਏ ਨਾਗਰ ਜਾਲਾ,
ਜਿੰਨੀਆਂ ਨਗਰ ਦੀਆਂ ਇਸਤਰੀਆਂ ਸਨ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ ਵੇਖਣ ਲਈ ਨਵੀਂ ਨੂੰਹ ਆਈ ਹੈ। ਉਸ ਨੂੰਹ ਨੂੰ ਵੇਖਣ ਵਾਸਤੇ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਗਈਆਂ ਹਨ।
ਸੂਰਜ ਮਲ ਜਨਨੇ ਹਰਖਾ,
ਸੂਰਜ ਮਲ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਮਹਾਦੇਵੀ ਜੀ ਬੜੇ ਪ੍ਰਸੰਨ ਹੋਏ ਹਨ।
ਸਤੇ ਸਭ ਕਹਿ ਵਧਾਏ,
ਚਾਰਾਂ ਪਾਸਿਆਂ ਤੋਂ ਇਸਤਰੀਆਂ ਵਧਾਈਆਂ ਦਿੰਦੀਆਂ, ਵਧਾਈਆਂ ਦੀ ਗੂੰਜ ਚਾਰੇ ਪਾਸੇ ਗੂੰਜ ਰਹੀ ਹੈ।
ਸਭ ਤਿਆਰੇ ਕੇਨ ਸਮਰਵਾਹੇ,
ਮਾਤਾ ਮਰਵਾਈ ਨੇ ਸਾਰੀਆਂ ਤਿਆਰੀਆਂ ਕੀਤੀਆਂ, ਪੁੱਤਰ ਤੋਂ ਪਾਣੀ ਵਾਰਨ ਦੀਆਂ ਤਿਆਰੀਆਂ ਕੀਤੀਆਂ ਹਨ।
ਆਗੇ ਲੈਣ ਉਮਗ ਮਨ ਮਾਹੇ,
ਅੱਗੇ ਲੈਣ ਵਾਸਤੇ ਆਏ ਮਾਤਾ ਮਰਵਾਈ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ।
ਭਾਵਤ ਗੀਤਨ ਮਿਲੇ ਸੁਹਾਗਨ,
ਸੁਹਾਗਣਾ ਇਸਤਰੀਆਂ ਮਿਲ ਕੇ ਪਿੱਕ ਬੈਨੀਆਂ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਸੋਹਣੇ ਸ਼ਬਦ ਗਾਇਨ ਕਰਦੀਆਂ ਹਨ।
ਦੁਲਹ ਦੁਲਹਨ ਪਿੱਖ ਅਨੁਰਾਗਨ,
ਆਪਦੇ ਮਨ ਵਿੱਚ ਇੱਕੋ ਅਨੁਰਾਗ ਪ੍ਰੇਮ ਹੈ ਲਾੜੇ ਤੇ ਲਾੜੀ ਨੂੰ ਵੇਖਣ ਦਾ।
ਇੱਕ ਸਤ ਗੁਰ ਲੈ ਕਰ ਸੋ ਪ੍ਰਸਾਦ,
ਔਰ ਇੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਚਾ ਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਕੁਝ ਪਕਵਾਨ ਤੇ ਮਠਿਆਈਆਂ ਲਈਆਂ ਹਨ।
ਤਖਤ ਅਕਾਲ ਗਏ ਅਹਿਲਾਦ,
ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਨੇ ਸ਼ੁਕਰਾਨਾ ਕਰਨ ਵਾਸਤੇ।
ਕਰ ਕੈ ਨਮੋ ਭਲੇ ਬਰਤਾਏ,
ਅਕਾਲ ਤਖਤ ਸਾਹਿਬ ਤੇ ਨਮਸਕਾਰ ਕੀਤੀ ਹੈ ਔਰ ਉਹ ਮਠਿਆਈਆਂ ਤੇ ਦੇਗ ਸੰਗਤ ਵਿੱਚ ਵੰਡੀ ਹੈ।
ਔਰ ਦਰਸ਼ਨੀ ਗੇ ਸਮੁਦਾਇ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਦਰਸ਼ਨੀ ਡੋੜੀ ਕੋਲ ਪੁੱਜੇ ਹਨ।
ਸ੍ਰੀ ਦਰਬਾਰ ਅਗਾਰੇ,
ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੋਹਣੇ ਪਵਿੱਤਰ ਦਰਬਾਰ ਦੇ ਸਨਮੁਖ ਖਲੋ ਕਰਕੇ
ਹੱਥ ਜੋੜ ਅਬ ਬੰਧਨ ਧਾਰੇ,
ਜੋੜ ਕੇ ਬੜੇ ਅਦਬ ਨਾਲ ਸਤਕਾਰ ਨਾਲ ਅਭਿਵੰਦਨ ਕੀਤਾ, ਨਮਸਕਾਰ ਕੀਤਾ, ਅਭਿਨੰਦਨ ਕੀਤਾ ਹੈ।
ਦੁਲਹ ਦੁਲਹਨ ਆਗੈ ਕਰਕੇ,
ਲਾੜੇ ਤੇ ਲਾੜੀ ਦੋਨਾਂ ਨੂੰ ਅੱਗੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕਰਵਾ ਰਹੇ
ਪ੍ਰਦਕਸ਼ਨ ਚੌਂ ਦਿਸ ਫਿਰ ਕੈ,
ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੀਆਂ ਚੌਂ ਪਾਸੀ ਫਿਰ ਕੇ ਪ੍ਰਕਰਮਾ ਕੀਤੀਆਂ ਹਨ।
ਬਹੁਰ ਨਿਕਸ ਭੇ ਗੁਰ ਅਸਵਾਰ,
ਦਰਬਾਰ ਸਾਹਿਬ ਨਮਸਕਾਰ ਕਰਕੇ ਹਾਜ਼ਰੀ ਕਰਕੇ ਬਾਹਰ ਆਏ ਮਹਾਰਾਜ, ਔਰ ਆਪਣਾ ਘੋੜਾ ਮੰਗਾ ਕੇ ਘੋੜੇ ਤੇ ਸਵਾਰ ਹੋਏ ਨੇ।
ਬਣੀ ਬਰਾਤ ਚੱਲੇ ਸਭ ਲਾਰ,
ਜਿੰਨੀ ਬਰਾਤ ਸੀ ਨਾਲ ਸਭ ਨੇ ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਨਾਲ ਨਾਲ ਹੀ ਚੱਲ ਪਏ।
ਹਨ ਕੁਦਾਵਤ ਕੇ ਤਕ ਜੇਤ,
ਸਾਰੇ ਆਪੋ ਆਪਣੇ ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ ਚੱਲ ਰਹੇ ਹਨ।
ਸੁਰੇ ਸਤਿਗੁਰ ਸਭ ਦੇਖੈ ਪ੍ਰਯਾਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਜਾ ਰਹੇ ਹਨ।
ਪੁਰਕੇ ਨਰ ਨਾਰੀ ਸਭ ਬੰਧਤ,
ਨਗਰ ਦੇ ਨਿਵਾਸੀ ਹਨ ਨਰ ਨਾਰੀਆਂ ਹਨ ਸਾਰੇ ਮਹਾਰਾਜ ਜੀ ਦਾ ਜਸ ਕਰਦੇ ਨਾਲੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਲੰਘਦੇ ਜਾਂਦਿਆਂ ਨੂੰ ਵੇਖ ਕੇ ਨਮਸਕਾਰਾ ਕਰਦੇ ਨੇ।
ਉਤਸਵ ਦੇਖਤ ਅਦਕ ਆਨੰਦ,
ਬੜਾ ਭਾਰੀ ਉਤਸਵ ਹੋ ਰਿਹਾ, ਬੜਾ ਭਾਰੀ ਆਨੰਦ ਵਰਤ ਰਿਹਾ।
ਮਰਵਾਹੇ ਥਿਤ ਹੋਇ ਕਰ ਪੌਰ,
ਮਾਤਾ ਮਰਵਾਈ ਜੀ ਆਪਣੇ ਘਰ ਦੇ ਦਰਵਾਜੇ ਤੇ ਖੜੇ ਹਨ।
ਜੁੱਤ ਦਮੋਦਰੀ ਤ੍ਰੈਗਨ ਔਰ,
ਨਾਲ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਵੀ, ਹੋਰ ਵੀ ਕਈ ਇਸਤਰੀਆਂ ਖੜੀਆਂ ਹਨ।
ਸਹਿਤ ਸਨੁਖ ਸੁਤ ਕੋ ਹੇਰਾ,
ਆਪਣੀ ਨੂੰ ਰਾਣੀ ਤੇ ਪੁੱਤਰ ਨੂੰ ਵੇਖਿਆ ਮਾਤਾ ਮਰਵਾਹੀ ਨੇ।
ਹਰ ਕੁਲ ਰੀਤ ਸਕਲ ਤਿਸ ਬੇਰਾ,
ਕੁਲ ਰੀਤੀਆਂ ਹੁੰਦੀਆਂ ਸਾਰੀਆਂ ਮਾਤਾ ਜੀ ਨੇ ਨਿਭਾਈਆਂ ਹਨ, ਕੀਤੀਆਂ ਹਨ।
ਲੈ ਅੰਤਰ ਘਰ ਦੇਖੈ ਪਦਾਰੇ,
ਔਰ ਆਪਣੇ ਨੂੰ ਪੁੱਤਰ ਦੋਨਾਂ ਨੂੰ ਨਾਲ ਲੈ ਕੇ ਮਾਤਾ ਜੀ ਨੇ ਘਰ ਦੇ ਵਿੱਚ ਪ੍ਰਵੇਸ਼ ਕਰਵਾਇਆ ਹੈ।
ਬੈਠਾ ਸਾਰੇ ਉਮੜੇ ਕਰੇ ਸਾਰੇ।
ਲਿਆ ਕੇ ਨੂੰਹ ਨੂੰ ਅੰਦਰ ਬਿਠਾਇਆ, ਸਾਰੀਆਂ ਇਸਤਰੀਆਂ ਉਮੜ ਉਮੜ ਕੇ ਆ ਗਈਆਂ ਵੇਖਣ ਵਾਸਤੇ।
ਝੋਰੇ ਦਰਬ ਪਾਏ ਸੁਖ ਦੇਖਾ।
ਸਭ ਤੋਂ ਪਹਿਲਾਂ ਮਾਤਾ ਮਰਵਾਈ ਨੇ ਇੱਕ ਧਨ ਦੀ ਥੈਲੀ ਆਪਣੀ ਨੂੰਹ ਦੀ ਗੋਦੀ ਚ ਰੱਖ ਕੇ ਉਹਦਾ ਚਿਹਰਾ ਵੇਖਿਆ ਹੈ। ਫਿਰ ਬਾਕੀ ਮਾਤਾਵਾਂ ਨੇ ਵੀ, ਮਾਤਾ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਨੇ ਵੀ ਉਸੇ ਮਰਿਆਦਾ ਸਹਿਤ ਮੂੰਹ ਵੇਖਿਆ ਹੈ।
ਭਰਤ ਸਾਰਾਹਨ ਹਰਖ ਵਸੇਖਾ।
ਔਰ ਬੜੇ ਖੁਸ਼ ਹੋਏ ਨੇ ਮਾਤਾਵਾਂ ਦੇ ਹਿਰਦਿਆਂ ਚ ਬੜੀ ਡਾਢੀ ਖੁਸ਼ੀ ਹੈ, ਖੇੜਾ ਹੈ, ਆਨੰਦ ਹੈ।
ਸਕਲ ਨਿਵੇਸ਼ ਕਰੇ ਸੁਖ ਪਾਏ।
ਘਰ ਦੇ ਵਿਚ ਸਾਰੇ ਸੁਖ ਨਿਵੇਸ਼ ਕੀਤਾ, ਸਭ ਨੇ ਸੁਖ ਨਾਲ ਨਿਵੇਸ਼ ਕੀਤਾ, ਆਰਾਮ ਕੀਤਾ ਹੈ।
ਸੇਵਾ ਜਥਾ ਯੋਗ ਕਰਵਾ।
ਇੰਨੀ ਸੰਗਤ ਆਈ ਹੈ, ਸਭ ਦੀ ਸੇਵਾ ਟਹਿਲ ਕੀਤੀ ਕਰਵਾਈ ਗਈ ਹੈ।
ਭਈ ਵਿਆਹ ਕੇ ਗਾਥਾ ਪੂਰੇ।
ਇਹਨਾਂ ਖਾਲਸਾ ਜੀ, ਬਾਬਾ ਸੂਰਜਮੱਲ ਜੀ ਦਾ ਵਿਆਹ ਸੰਪੰਨ ਹੋਇਆ ਹੈ।
ਸੁਣੋ ਸਿੱਖ ਅੱਗੇ ਜਿਮਰੂਰੇ।
ਹੁਣ ਅੱਗੇ ਆਪ ਜੀ ਸੁਣੋ ਭਾਈ, ਜਿਹੜੀ ਗੁਰੂ ਘਰ ਦੀ ਹੋਰ ਕਥਾ ਹੈ।
ਕੇਤਕ ਦਿਵਸ ਮੇਲ ਸਭ ਰਹਿਓ।
ਕਈ ਦਿਨ ਮੇਲ ਰਿਹਾ ਗੁਰੂ ਘਰ ਦੇ ਵਿੱਚ, ਜਿਹੜੇ ਵਿਆਹ ਤੇ ਮੇਲੀ ਆਏ ਹੋਏ ਸਨ ਉਹ ਕਈ ਦਿਨ ਗੁਰੂ ਘਰ ਦੇ ਵਿਚ ਰਹੇ।
ਉਹਨਾਂ ਨੇ ਜੋ ਸਦਨ ਗਮਨ ਕੋ ਚਾਹਿਓ।
ਕਈ ਦਿਨਾਂ ਤੋਂ ਬਾਅਦ ਉਹਨਾਂ ਨੇ ਵੀ ਹੁਣ ਤਿਆਰੀ ਕੀਤੀ ਆਪੋ ਆਪਣਿਆਂ ਘਰਾਂ ਨੂੰ ਨਗਰਾਂ ਨੂੰ ਪਰਤਣ ਦੀ।
ਨਾਰਾਇਣ ਦਾਸ ਸੁਬਾਮ।
ਬਾਬਾ ਨਾਰਾਇਣ ਦਾਸ ਜੀ ਆਪਣੀ ਘਰ ਵਾਲੀ ਸਮੇਤ ਜੋ ਡੱਲੇ ਪਿੰਡ ਤੋਂ ਆਏ ਮਾਤਾ ਦਮੋਦਰੀ ਦੇ ਮਾਤਾ ਪਿਤਾ ਹਨ।
ਦੁਆਰਾ ਭਾਗਣ ਗਮਨੇ ਧਾਮ।
ਭਾਈ ਭਾਗਣ ਤੇ ਭਾਈ ਦੁਆਰਾ ਜੋ ਮੰਡਿਆਲੀ ਪਿੰਡ ਤੋਂ ਆਏ ਮਾਤਾ ਮਰਵਾਈ ਜੀ ਦੇ ਮਾਤਾ ਪਿਤਾ ਜੀ ਸਨ, ਇਹਨਾਂ ਵੀ ਆਗਿਆ ਲਈ ਤੇ ਇਹ ਵੀ ਆਪਣਾ ਦੋਤਰਾ ਵਿਆਹ ਕੇ ਬੜੀ ਖੁਸ਼ੀ ਨਾਲ ਵਾਪਸ ਪਰਤੇ ਹਨ।
ਰਾਮਾ ਪਹੁੰਚਿਓ ਨਗਰ ਵਟਾਲੇ।
ਔਰ ਭਾਈ ਰਾਮਾ ਜੀ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹੁਰਾ ਸਾਹਿਬ ਹਨ, ਮਾਤਾ ਨੱਤੀ ਜੀ ਦੇ ਪਿਤਾ ਜੀ ਹਨ, ਇਹ ਵੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਬਟਾਲੇ ਪਹੁੰਚੇ ਹਨ।
ਤ੍ਰੇਹਣ ਕੁਲ ਖਡੂਰ ਕੋ ਚਾਲੇ।
ਜਿਹੜੀ ਤ੍ਰੇਹਣ ਕੁਲ ਹੈ ਗੁਰੂ ਅੰਗਦ ਸਾਹਿਬ ਜੀ ਦੀ ਅੰਸ ਬੰਸੋ ਸ੍ਰੀ ਖਡੂਰ ਸਾਹਿਬ ਨੂੰ ਚੱਲ ਪਏ ਨੇ।
ਗੋਇੰਦਵਾਲ ਗਏ ਸੁਖ ਪਾਏ।
ਔਰ ਭੱਲੇ ਸਾਹਿਬਜ਼ਾਦੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਵਾਪਸ ਪਰਤੇ ਸੁਖ ਪ੍ਰਾਪਤ ਕਰਕੇ।
ਧਰਮ ਆਪਣੇ ਸਦਨ ਸਦਾਏ।
ਭਾਈ ਧਰਮਾ ਜੀ ਆਪਣੇ ਘਰ ਨੂੰ ਵਾਪਸ ਪਰਤੇ ਮੁੱਲੇਪੁਰ।
ਰਾਮੋ ਜੁੱਤ ਸਾਈ ਦਾਸ।
ਬੀਬੀ ਰਾਮੋ ਤੇ ਭਾਈ ਸਾਈ ਦਾਸ ਜੀ ਡਰੋਲੀ ਨਗਰ ਨੂੰ ਵਾਪਸ ਪਰਤੇ ਹਨ।
ਅਪਰ ਸਕਲ ਚੱਲ ਪਹੁੰਚ ਆਵਾਸ।
ਹੋਰ ਵੀ ਜਿੰਨੇ ਰਿਸ਼ਤੇਦਾਰ ਸਾਖ ਸਰਬੰਧੀ ਆਏ ਸਭ ਮਹਾਰਾਜ ਜੀ ਕੋਲ ਵਿਦਾ ਹੋ ਕੇ ਆਪੋ ਆਪਣਿਆਂ ਘਰਾਂ ਨੂੰ ਪਰਤੇ। ਗੁਰੂ ਕੇ ਸਿੱਖ ਜਿਹੜੇ ਆਏ ਹੋਏ ਸਨ ਵਿਆਹ ਦੇ ਸਮਾਗਮ ਵਿੱਚ, ਉਹ ਵੀ ਸਾਰੇ ਆਪੋ ਆਪਣੇ ਨਗਰਾਂ ਨੂੰ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਦਾ ਹੋ ਰਹੇ ਨੇ।
ਯਥਾ ਯੋਗ ਦਾ ਦਾ ਉਪਹਾਰ।
ਯਥਾ ਯੋਗ ਉਪਹਾਰ ਮਹਾਰਾਜ ਜੀ ਨੇ ਸਭ ਨੂੰ ਦਿੱਤੇ ਨੇ ਜਿਹੜੇ ਜਾ ਰਹੇ ਨੇ। ਕਿਸੇ ਨੂੰ ਵਸਤਰ ਦੇ ਕੇ, ਮਠਿਆਈਆਂ ਦੇ ਕੇ ਸਭ ਨੂੰ ਮਹਾਰਾਜ ਜੀ ਤੋਰ ਰਹੇ ਨੇ।
ਕਰ ਵਿਸਰਜਨ ਗੁਰੂ ਉਦਾਰ।
ਉਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਨੂੰ ਖੁਸ਼ੀਆਂ ਵੰਡ ਰਹੇ ਨੇ। ਕਿਸੇ ਨੂੰ ਆਪਣੇ ਦਰੋਂ ਘਰੋਂ ਖਾਲੀ ਨਹੀਂ ਮੋੜਿਆ, ਮੇਰੇ ਪਾਤਸ਼ਾਹ ਨੇ ਸਭ ਦੀਆਂ ਝੋਲੀਆਂ ਭਰ ਕੇ ਤੋਰਿਆ ਹੈ।
ਸਾਧੂ ਅਰ ਭਾਨ ਦੁਆ ਪਾਸ।
ਭਾਈ ਸਾਧੂ ਜੀ ਔਰ ਭਾਈ ਭਾਨਾ ਜੀ ਮਹਾਰਾਜ ਜੀ ਦੇ ਕੋਲ ਰਹੇ ਹਨ।
ਰਾਖੇ ਕਹਿ ਕਰ ਗੁਰ ਸੁਖ ਰਾਸ।
ਸਾਧੂ ਜੀ ਨੇ ਇਹਨਾਂ ਨੂੰ ਆਪਣੇ ਕੋਲ ਰੱਖ ਲਿਆ ਕਿ ਭਾਈ ਸਾਰੀ ਚੁੱਲ ਚੱਲਿਓ, ਤੁਸੀਂ ਤਾਂ ਰਹੋ ਸਾਡੇ ਕੋਲ ਹਾਲੇ ਕੁਝ ਦਿਨ, ਕੁਝ ਦਿਨ ਅਟਕ ਕੇ ਚਲੇ ਜਾਇਓ। ਭਾਈ ਸਾਧੂ ਤੇ ਭਾਈ ਭਾਨਾ ਜੀ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਅਟਕਾ ਲਿਆ, ਰੱਖ ਲਿਆ।
ਆਪਣ ਪੁੱਤਰ ਕੇ ਜਾਨ ਸਗਾਏ।
ਸ੍ਰੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣਿਆ ਕਿ ਸਾਡੇ ਪੁੱਤਰ ਦੀ ਸਗਾਈ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ।
ਹਿਰਦੇ ਨਾਨਕੇ ਬਹੁ ਹਰਖਾਏ।
ਪੁੱਤਰ ਮਾਤਾ ਨਾਨਕੀ ਨੂੰ ਜਦੋਂ ਪਤਾ ਲੱਗਾ ਵੀ ਮੇਰੇ ਪੁੱਤ ਦੀ ਸਗਾਈ ਹੋ ਗਈ ਆ ਉੱਥੇ ਕਰਤਾਰਪੁਰ ਸਾਹਿਬ ਦੇ ਵਿੱਚ, ਤੇ ਮਾਤਾ ਨਾਨਕੀ ਨੂੰ ਬੜੀ ਖੁਸ਼ੀ ਹੋਈ। ਮਾਤਾ ਨਾਨਕੀ ਨੂੰ ਚਾਅ ਚੜ ਗਿਆ ਆਪਣੇ ਪੁੱਤਰ ਦੀ ਸਗਾਈ ਦਾ।
ਸਾਦਰ ਤੇਗ ਬਹਾਦਰ ਹੈ ਰਹਿ।
ਬੜੇ ਸਤਿਕਾਰ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਨਾਨਕੀ ਜੀ ਵੇਖਦੇ ਹਨ।
ਪ੍ਰਤਪਾਲ ਹੈ ਕਰ ਦੇਹ ਬੜੇ ਰਹਿ।
ਔਰ ਪ੍ਰਤਪਾਲ ਦੇ ਹਨ बड़े प्यार नल दुलार करके तिना दी परवरिश कर दे साहब नौवे पातशाह उमर करके शरीर करके दिन प्रति दिन वडेरे हो रहे हैं।
सतगुर बसे सुधासरपुर में
सतगुरु गुरु हरगोबिंद साहब जी महाराज इस प्रकार नल सुधासर श्री अमृतसर साहब नगर दे वेच निवास करके रह रहे ने।
सेवह दास ज्ञान लह उरम
ऐसे सतगुरु सच्चे पातशाह जी जिन्हां दे चरणां च सेवक आ के सेवा करदे ने और महाराज जी दे कोलो ज्ञान दी प्राप्ति करदे हन।
भगतू भाई बहलो आद
भाई भगतू जी भाई बहलो जी खालसा जी ए गुरु घर दे पुरातन सिख ने। इन्हां विचों भाई भगतू जी दा जन्म ही गुरु रामदास जी दे बचना नाल होया। भाई बहलो जी जदों श्री अमृतसर सरोवर दी सेवा हुई है उस सेवा दे विच भाई बहलो ने बड़ा भारी योगदान पाया तो महाराज गुरु अर्जन साहब जी ने बड़ा भारी वर भी दिता भाई बहलो सब तो पहलो। ये बचन भी महाराज जी ने कहा ये फफड़े भाई का पिंड है उत्थों दे रहण वाले सने इधर मालवे दे तो भाई बहलो जी भाई भगतू जी भी इस विआह दे समागम विच आए हुए सन। धन गुरु हरगोबिंद साहब जी महाराज जी इन्हां दा बड़ा सत्कार कर दे। भाई भगतू जी खालसा जी बड़ी उच्ची अवस्था दे महापुरश होए हन। सतवें पातशाह गुरु हर राय साहब दे समय तक भाई भगतू जी ने गुरु घर की सेवा की है और महाराज गरीब नवाज सच्चे पातशाह जी दे बचना करके भाई भगतू जी दी अंश वंश चो महाराजा उदय सिंह जी होए जेड़े कैंथल पति कैंथल दे नरेश सन राजे सन ते कैंथल च रह के उन्होंने भाई संतोख सिंह जी नूं अपने कोल रख के सारी कथा लिखवाई सी और बड़ा सत्कार कीता बड़ी सोहनी हवेली भाई साहब जी नूं दे करके उस हवेली विच टिकाणा करवाया और भाई साहब जी ने उत्थे ही रह के सारी कथा जिहड़ी है श्री गुरु प्रताप सूरज ग्रंथ दी लिखी है। पहला भाई साहब जी इधर भाई संतोख सिंह जी यमुना नगर जगाधरी दे कोल बूड़िया पिंड है उत्थे बूड़िए रहा करदे सन और उत्थे कोई परिवार दे विच गरीबी दी दशा सी पटियाले दे राजे नूं पता लगा ये भाई साहब नूं अपने कोल पटियाले ले आया। भाई संतोख सिंह जी कहिंदे पटियाले साडा मन ना लगा कुछ दिन रहे कुछ महीने इत्थे पटियाले च निवास करिया पर मन नहीं लगा ते कर्म काल तू फिर असी कैंथल चल के आए राजा उदय सिंह सानू लै गया पटियाले दे राजे को उत्थे फिर भाई साहब ने सारी कथा लिखी। कैंथल दा जिहड़ा राजा सी उदय सिंह उह भाई भगतू दी अंश वंश विचों सी क्योंकि गुरु रामदास साहब ने वर वर दिता सी ना महाराज जी ने जदों इहदी माई ने महाराज जी नूं कहा सी सोने दी मधाणी होवे ते पोत नूं नूं रिड़कदी वेखां सतगुरां आख्या ऐसा ही होवेगा उह फिर राज भाग भी इन्हां नूं मिलिया गुरु रामदास साहब दे बचना। उह भाई भगतू जी भाई बहलो जी ये सतगुरु गुरु हरगोबिंद साहब जी महाराज जी दे कोल इन्हां दा महाराज जी ने बड़ा सत्कार कीता है।
जिनो आनंद को प्राप्त स्वाद
ऐसे महान सिख ने भाई भगतू ते भाई बहलो जिन्हां ने अपने हिरदे दे परम आनंद दे स्वाद नूं माणिया होया है।
छठे मास आवहे चल जा है
तकरीबन छे क महीनिया बाद आउंदे महाराज जी दे दर्शना नूं ते चले जांदे अपने नगरां नूं।
इक दो मास बस है गुर पाहे
जदों छे महीने आउंदे ने महीना जां दो महीने सतगुरां दे कोल रह के महाराज जी दे खुले दर्शन परस के तां जांदे हन।
केसक नए सिख नर बना
कई अनेकां नवें सिख इन्हां नूं वेख के सिखी धारण करदे महाराज जी कोल आ के सिख बणदे हन।
सेवह सतगुर सरदासन
और बड़ी श्रद्धा नाल बड़ी भावना नाल आ के सतगुरां दी सेवा करदे हन।
केतक सिखन के सुत आवह
और इसे तरह अगे जेड़े कई सिख पुराने सिख ने जिन्हां विचों कई सिख शरीर छड चुके ने ਉਹਨਾਂ ਸਿੱਖਾਂ ਦੇ ਅੱਗੋਂ ਜਿਹੜੇ ਪੁੱਤਰ ਪੋਤਰੇ ਨੇ ਉਹ ਵੀ ਚੱਲ ਕੇ ਆਉਂਦੇ ਹਨ।
ਸਤਿਗੁਰਾਂ
ਦੇ ਕੋਲ ਰਹਿ ਕੇ ਮਹਾਰਾਜ ਜੀ ਦੀ ਸੇਵਾ ਕਮਾਉਂਦੇ ਸੇਵਾ ਕਰਦੇ ਹਨ।
ਇਸ ਵਿਧ ਕੇਤੋ ਦਿਵਸ ਬਤਾਏ,
ਇਸੇ ਤਰ੍ਹਾਂ ਕੁਝ ਦਿਨ ਛੇਵੇਂ ਪਾਤਸ਼ਾਹ ਨੇ ਹੋਰ ਬਤੀਤ ਕੀਤੇ ਹਨ।
ਬਹੁ ਸਿੱਖਣ ਉਰ ਗਿਆਨ ਉਪਾਏ,
ਸਤਿਗੁਰੂ ਜੀ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਬਹੁਤ ਸਾਰੇ ਸਿੱਖਾਂ ਦੇ ਹਿਰਦਿਆਂ ਵਿੱਚ ਬ੍ਰਹਮ ਗਿਆਨ ਉਜਾਗਰ ਕੀਤਾ ਹੈ। ਖਾਲਸਾ ਜੀ, ਬ੍ਰਹਮ ਗਿਆਨ ਦੋ ਪ੍ਰਕਾਰ ਦਾ ਹੁੰਦਾ, ਇੱਕ ਪਰੋਕਸ਼ ਹੈ, ਇੱਕ ਅਪਰੋਕਸ਼ ਹੈ। ਪਰੋਕਸ਼ ਬ੍ਰਹਮ ਗਿਆਨ ਸਾਰੇ ਸੰਸਾਰ ਦੇ ਜੀਵਾਂ ਨੂੰ ਹੁੰਦਾ ਹੈ ਕਿ ਬ੍ਰਹਮ ਹੈ, ਰੱਬ ਹੈ, ਇਹਦੇ ਬਾਰੇ ਤਾਂ ਸਭ ਨੂੰ ਪਤਾ ਹੈ। ਪਰ ਅਪਰੋਕਸ਼ ਬ੍ਰਹਮ ਗਿਆਨ ਜਿਹੜਾ ਹੈ ਕਿ ਆਪਣੇ ਹਿਰਦੇ ਚ ਉਜਾਗਰ ਹੋ ਜਾਣਾ, ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਨੂੰ ਵੇਖ ਲੈਣਾ, ਉਹ ਗਿਆਨ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਨੇਕਾਂ ਪ੍ਰਾਣੀਆਂ ਨੂੰ ਕਰਵਾਇਆ ਹੈ। ਇੱਧਰ ਖਾਲਸਾ ਜੀ, ਬਾਦਸ਼ਾਹ ਸ਼ਾਹਜਹਾਨ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ। ਇੱਕ ਸਮੇਂ ਦੀ ਬਾਤ, ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਬਾਬੇ ਸੂਰਜਮਲ ਦੀ ਸ਼ਾਦੀ ਹੋ ਕੇ ਹਟੀ ਹੈ। ਉਹ ਸ਼ਾਹਜਹਾਨ ਬਾਦਸ਼ਾਹ ਦਿੱਲੀ ਤੋਂ ਲਾਹੌਰ ਨੂੰ ਜਾ ਰਿਹਾ ਸੀ।
ਜਲੰਧਰ ਨਗਰ ਵਿਸ਼ਾਲ,
ਚਲਦਾ ਚਲਦਾ ਜਲੰਧਰ ਆ ਗਿਆ। ਜਲੰਧਰ ਇਹਨੇ ਟਿਕਾਣਾ ਕਰਨਾ ਪੜਾ ਕੀਤਾ ਸੀ ਕਿਉਂਕਿ ਲਾਹੌਰ ਜਾਣਾ ਸੀ। ਜਲੰਧਰ ਆ ਕੇ ਇਹਨੇ ਟਿਕਾਣਾ ਕੀਤਾ।
ਆਨ ਤਾਂ ਤਬ ਡੇਰਾ ਧਾਲਾ,
ਆਪਣੀ ਫੌਜ ਸਮੇਤ ਸ਼ਾਹਜਹਾਨ ਬਾਦਸ਼ਾਹ ਨੇ ਜਲੰਧਰ ਆ ਕੇ ਡੇਰਾ ਕੀਤਾ।
ਲੀਏ ਬਾਹਨੇ ਸਾਥ ਬਸਾਲਾ,
ਇਹਦੇ ਨਾਲ ਇਹਦੀ ਬੜੀ ਵੱਡੀ ਫੌਜ ਹੈ ਜਿਹੜੀ ਚੱਲ ਕੇ ਆਈ ਹੈ, ਜਿਨ੍ਹਾਂ ਨੇ ਜਲੰਧਰ ਵਿੱਚ ਪੜਾ ਕੀਤਾ ਹੋਇਆ।
ਬਾਹਾਂ ਪੁੱਤਰ ਇੱਕ ਅਬਦੁਲ ਖਾਨ,
ਇਸੇ ਜਲੰਧਰ ਸ਼ਹਿਰ ਦਾ ਅਬਦੁਲ ਖਾਨ ਜੋ ਮਰ ਚੁੱਕਾ ਹੈ ਸ੍ਰੀ ਹਰਗੋਬਿੰਦਪੁਰੇ ਦੇ ਜੰਗ ਵਿੱਚ ਮਹਾਰਾਜ ਜੀ ਦੇ ਹੱਥੋਂ, ਇਹਦਾ ਇੱਕ ਲੜਕਾ ਰਹਿੰਦਾ ਹੈ
ਵਲੀ ਖਾਨ, ਤਿਸ ਨਾਮ ਬਖਾਨ,
ਇਹਦਾ ਨਾਮ ਹੈ ਵਲੀ ਖਾਨ। ਅਬਦੁਲ ਖਾਨ ਦੇ ਦੋ ਲੜਕੇ ਤਾਂ ਉੱਥੇ ਮਾਰੇ ਜਾ ਚੁੱਕੇ ਸੀ ਜੰਗ ਚ, ਤੀਜਾ ਹਾਲੇ ਜਿਉਂਦਾ ਸੀ, ਇਹ ਗਿਆ ਨਹੀਂ ਸੀ ਜੰਗ ਵਿੱਚ, ਜਲੰਧਰ ਚ ਹੀ ਰਹਿੰਦਾ ਸੀ। ਵਲੀ ਖਾਨ ਇਹਦਾ ਨਾਮ ਹੈ ਜੋ ਅਬਦੁਲ ਖਾਨ ਦਾ ਲੜਕਾ ਹੈ।
ਪਿਤ ਭਰਾਤਾ ਜਿਸ ਕੇ ਰਣ ਮਾਰੇ,
ਇਹਦਾ ਪਿਓ ਅਬਦੁੱਲਾ ਖਾਨ ਵੀ ਜਿਹਨੂੰ ਕਹਿੰਦੇ ਨੇ, ਉਰੇ ਦੇ ਦੋ ਭਰਾ ਉਹ ਸ੍ਰੀ ਹਰਗੋਬਿੰਦਪੁਰੇ ਦੇ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹਨ।
ਨਿਕਟ ਪਹੁੰਚੇ ਨਾ ਪੁਕਾਰੇ,
ਪਰ ਉਦੋਂ ਦੀ ਪੁਕਾਰ ਬਾਦਸ਼ਾਹ ਕੋਲ ਨਹੀਂ ਸੀ ਪਹੁੰਚੀ ਵੀ ਇਹਦਾ ਪਿਓ ਵੀ ਮਾਰਿਆ ਗਿਆ, ਭਰਾ ਵੀ ਮਾਰੇ ਗਏ ਨੇ, ਇਹਦੇ ਕੋਲ ਸਬੱਬ ਹੀ ਨਹੀਂ ਬਣ ਸਕਿਆ, ਬਾਦਸ਼ਾਹ ਕੋਲ ਜਾ ਕੇ ਇਹਨੇ ਪੁਕਾਰ ਹੀ ਨਹੀਂ ਕੀਤੀ।
ਰਹੇ ਸੰਭਾਰਤ ਆਪਣਾ ਸਮਾਜ,
ਆਪਣਾ ਸਾਜੋ ਸਮਾਜ ਹੀ ਸੰਭਾਲਦਾ ਰਿਹਾ। ਪਿਓ ਦੇ ਮਰ ਜਾਣ ਤੋਂ ਬਾਅਦ ਜਿੰਨਾ ਪ੍ਰਬੰਧ ਸੀ ਸੂਬੇ ਜਲੰਧਰ ਦਾ ਉਹ ਸੰਭਾਲਣ ਦੇ ਵਿੱਚ ਮਸ਼ਰੂਫ ਹੋ ਗਿਆ, ਤੋ ਉਧਰਲੇ ਪਾਸੇ ਬਾਦਸ਼ਾਹ ਕੋਲ ਜਾ ਕੇ ਪੁਕਾਰ ਹੀ ਨਹੀਂ ਕਰ ਸਕਿਆ।
ਤਿੰਨ ਜਾਨੀ ਮਨ ਅਵਸਰ ਆ ਜਾ,
ਵਲੀ ਖਾਨ ਨੇ ਵੇਖਿਆ ਵੀ ਇਹ ਤਾਂ ਬੜਾ ਵਧੀਆ ਮੌਕਾ ਮਿਲ ਗਿਆ ਵੀ ਮੈਨੂੰ ਬਾਦਸ਼ਾਹ ਕੋਲ ਜਾਣ ਦੀ ਲੋੜ ਨਹੀਂ ਪਈ, ਬਾਦਸ਼ਾਹ ਖੁਦ ਆ ਗਿਆ ਜਲੰਧਰ ਚੱਲ ਕੇ, ਤੇ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਵੀ ਲੈਣਾ, ਭਰਾਵਾਂ ਦੀ ਮੌਤ ਦਾ ਵੀ ਬਦਲਾ ਲੈਣਾ, ਉਹਦੇ ਵਾਸਤੇ ਮੈਨੂੰ ਬਾਦਸ਼ਾਹ ਦੀ ਸਹਾਇਤਾ ਦੀ ਲੋੜ ਹੈ ਤੇ ਬਾਦਸ਼ਾਹ ਕੋਲ ਮੈਂ ਪੁਕਾਰ ਕਰਾਂ।
ਵੇਲ ਸਾਸੋ ਨਿਸਚੈ ਹੋਵੇ,
ਇਹ ਤਾਂ ਬੜਾ ਵਧੀਆ ਹੋਇਆ ਵੀ ਹੁਣ ਜਲੰਧਰ ਆ ਗਿਆ, ਇੱਥੇ ਤਾਂ ਬਾਦਸ਼ਾਹ ਨਾਲ ਮੇਲ ਹੋਵੇਗਾ ਕਿਉਂਕਿ ਇੱਥੋਂ ਦਾ ਹੁਣ ਸੂਬੇਦਾਰ ਮੈਂ ਆ ਪਿਓ ਦੇ ਮਰਨ ਤੋਂ ਬਾਅਦ, ਤੇ ਉੱਥੇ ਦਿੱਲੀ ਜਾਂਦਾ ਖਬਰੇ ਬਾਦਸ਼ਾਹ ਨਾਲ ਮੁਲਾਕਾਤ ਹੁੰਦੀ ਨਾ ਹੁੰਦੀ, ਇਹ ਤਾਂ ਵਧੀਆ ਹੋ ਗਿਆ ਵੀ ਘਰ ਚ ਆ ਗਿਆ ਬਾਦਸ਼ਾਹ ਤੇ ਇੱਥੇ ਮਿਲਣਾ ਵੀ ਸੌਖਾ ਹੈ।
ਕਰ ਕੈ ਮਿਹਰ ਦ੍ਰਿਸ਼ਟ ਕੋ ਜੋਵੈ,
ਮੇਰੇ ਤੇ ਜੇ ਬਾਦਸ਼ਾਹ ਮਿਹਰ ਭਰੀ ਦ੍ਰਿਸ਼ਟੀ ਨਾਲ ਵੇਖੇਗਾ,
ਸਭ ਬਿਰਤਾਂਤ ਮੈਂ ਦੇਉ ਸੁਣਾਏ,
ਮੈਂ ਆਪਣਾ ਸਾਰਾ ਬਿਰਤਾਂਤ ਆਪਣੀ ਸਾਰੀ ਵਿਥਿਆ ਬਾਦਸ਼ਾਹ ਨੂੰ ਸੁਣਾਵਾਂਗਾ।
ਪਿਤ ਕੋ ਪਲਟ ਲੇਹੋ ਬਣਾਏ,
ਔਰ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਲਵਾਂਗਾ ਗੁਰੂ ਹਰਗੋਬਿੰਦ ਸਾਹਿਬ ਕੋਲੋਂ।
ਚਿਤਵਤ ਧਨ ਗਨ ਕੋ ਲੈ ਕੇ,
ਇੱਦਾਂ ਸੋਚ ਕੇ ਵਲੀ ਖਾਨ ਜੋ ਸੂਬੇ ਜਲੰਧਰ ਅਬਦੁੱਲਾ ਖਾਨ ਦਾ ਲੜਕਾ ਹੈ, ਇਹਨੇ ਕੁਝ ਮਾਇਆ ਕੁਝ ਰੁਪਈਏ ਆਪਣੇ ਨਾਲ ਲਏ, ਬਾਦਸ਼ਾਹ ਨੂੰ ਖਾਲੀ ਹੱਥ ਨਹੀਂ ਸੀ ਮਿਲ ਸਕਦਾ, ਕੁਝ ਰੁਪਈਏ ਪੈਸੇ ਲਏ ਹਨ।
ਚਪਲ ਤੁਰੰਗਨ ਤਿਆਰੇ ਕਹਿ ਕਹਿ,
ਔਰ ਬੜੇ ਵਧੀਆ ਘੋੜੇ ਚੰਚਲ ਜਿਹੜੇ ਬਾਦਸ਼ਾਹ ਨੂੰ ਭੇਟਾ ਕਰਨੇ ਨੇ ਨਜ਼ਰਾਨੇ ਵਜੋਂ, ਉਹ ਘੋੜੇ ਵੀ ਲੈ ਲਏ ਹਨ।
ਕੰਚਨ ਜੇਨ ਜਰਾਓ ਡਾਲੇ,
ਘੋੜੇ ਨਹੀਂ ਉਹਨਾਂ ਤੇ ਸੋਨੇ ਦੀਆਂ ਕਾਠੀਆਂ ਪਾ ਕੇ ਜਿਨ੍ਹਾਂ ਚ ਜੜਾਊ ਜੜੇ ਹੋਏ ਹਨ। ਉਹ ਘੋੜੇ ਭੇਟਾ ਕਰਨ ਵਾਸਤੇ ਲਏ ਵੀ ਬਾਦਸ਼ਾਹ ਖੁਸ਼ ਹੋ ਕੇ ਮੈਨੂੰ ਮਿਲੇ।
ਜਿਨ ਪਿਖ ਹਰਖ ਹੈ ਸਭ ਸਾਲੇ,
ਇਹਨਾਂ ਨੂੰ ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੋਵੇ ਪ੍ਰਸੰਨ ਹੋਵੇ।
ਅਪਰ ਵਸਤ ਗਨ ਸੁੰਦਰ ਲੇ,
ਹੋਰ ਵੀ ਕਈ ਵਸਤੂਆਂ ਬੜੀਆਂ ਬੜੀਆਂ ਵਧੀਆ ਜਿਹੜੀਆਂ ਕੀਮਤੀ ਵਸਤੂਆਂ ਸਨ ਬਲੀ ਖਾਨ ਨੇ ਲਈਆਂ ਨੇ।
ਸ਼ਾਹਜਹਾਂ ਕੋ ਭੇਟ ਸੋ ਦੇਨ,
ਸਾਰੀਆਂ ਵਸਤੂਆਂ ਲੈ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਭੇਟਾ ਕੀਤੀਆਂ ਜਾ ਕੇ ਸ਼ਾਹਜਹਾਂ ਨੂੰ ਮਿਲਿਆ।
ਕਿਹੇ ਉਮਰਾਬ ਮਿਲਾਵਨ ਠਾਨਾ,
ਔਰ ਜਿਹੜੇ ਬਾਦਸ਼ਾਹ ਦੇ ਉਮਰਾਬ ਸਨ ਉਹਨਾਂ ਨੇ ਬਾਦਸ਼ਾਹ ਨਾਲ ਬਲੀ ਖਾਨ ਨੂੰ ਮਿਲਾਇਆ ਹੈ।
ਵੇਖ ਸ਼ਾਹ ਨੇ ਬਾਕ ਬਖਾਨਾ,
ਵੇਖ ਕੇ ਸ਼ਾਹ ਬੋਲਿਆ ਬਾਦਸ਼ਾਹ ਸ਼ਾਹਜਹਾਂ ਬੋਲਿਆ,
ਅਬਦਲ ਖਾਨ ਮਿਲਿਓ ਨਹਿ ਆਏ,
ਲਗਾਓ ਤੇਰਾ ਪਿਓ ਕਿੱਥੇ, ਅਬਦੁਲ ਖਾਨ ਉਹ ਨੀ ਆ ਕੇ ਮਿਲਿਆ।
ਨਗਰ ਵੇਖੇ ਨਹਿ ਜਾਣੇ ਓ ਜਾਏ,
ਨਗਰ ਚ ਹੈ ਨੀ, ਇੱਥੇ ਕਿਤੇ ਬਾਹਰ ਤਾਂ ਨੀ ਗਿਆ ਹੋਇਆ।
ਸ਼ਾਹਜਹਾਂ ਤੇ ਸੁਣ ਮ੍ਰਿਦ ਬਾਨੇ,
ਸ਼ਾਹਜਹਾਂ ਤੂੰ ਇਹ ਗੱਲ ਸੁਣ ਕੇ ਬਲੀ ਖਾਨ,
ਬਲੀ ਖਾਨ ਕਰ ਜੋਰ ਬਖਾਨੇ,
ਬਲੀ ਖਾਨ ਹੱਥ ਜੋੜ ਕੇ ਬੋਲਿਆ। ਹੁਣ ਪਤਾ ਤਾਂ ਹੋਣਾ ਹੀ ਆ ਬਾਦਸ਼ਾਹ ਨੂੰ, ਐਸਾ ਤਾਂ ਨੀ ਵੀ ਏਡਾ ਵੱਡਾ ਜੰਗ ਹੋਇਆ ਹੋਵੇ ਤੇ ਬਾਦਸ਼ਾਹ ਤੱਕ ਖਬਰ ਹੀ ਨਾ ਪਹੁੰਚੀ ਹੋਵੇ, ਪਰ ਫਿਰ ਵੀ ਅਣਜਾਣ ਜਿਹਾ ਹੀ ਬਣਿਆ ਪੁੱਛਦਾ ਵੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ। ਤੋ ਉਸ ਵਕਤ ਬਲੀ ਖਾਨ ਬੋਲਿਆ ਕਹਿਣ ਲੱਗਾ,
ਹਜ਼ਰਤ ਮੋਹੇ ਪਿਤਾ ਜੁਗ ਭਰਾਤਾ,
ਕਹਿਣ ਲੱਗਾ ਹੇ ਹਜ਼ਰਤ ਮੇਰਾ ਪਿਤਾ ਤੇ ਮੇਰੇ ਦੋ ਭਰਾ,
ਲੈ ਕਰ ਸੈਨਾ ਸੰਗ ਪ੍ਰਿਆਤਾ,
ਆਪਣੇ ਨਾਲ ਫੌਜ ਲੈ ਕੇ ਗਏ ਸਨ, 15,000 ਫੌਜ ਉਹਨਾਂ ਦੇ ਨਾਲ ਗਈ ਸੀ।
ਹਿੰਦਨ ਗੁਰ ਸ੍ਰੀ ਹਰਗੋਬਿੰਦ,
ਸਾਡਾ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਨਾਂ ਹੈ,
ਜਹ ਤਹ ਕਰ ਉਤਪਾਤ ਬਲੰਦ,
ਹਰ ਜਗ੍ਹਾ ਤੇ ਉਪਦਰਵ ਕੀਤਾ ਹੋਇਆ, ਪੰਜਾਬ ਦੇ ਵਿੱਚ ਉਹਨੇ ਫਤੂਰ ਮਚਾਇਆ ਹੋਇਆ।
ਗ੍ਰਾਮ ਰੋਹੇਲੇ ਅਵਨੇ ਰੋਕੇ,
ਇੱਥੇ ਬਿਆਸ ਦਰਿਆ ਦੇ ਕੰਢੇ ਤੇ ਕੁਰਹੇਲਾ ਪਿੰਡ ਆ, ਉੱਥੇ ਉਹਨੇ ਜ਼ਮੀਨ ਤੇ ਕਬਜ਼ਾ ਕਰ ਲਿਆ।
ਤਹ ਘੇਰੜ ਭਗਵਾਨ ਬਿਲੋਕੇ,
ਉਹ ਜਗ੍ਹਾ ਭਗਵਾਨ ਦਾਸ ਘੇਰੜ ਦੀ ਸੀ, ਉਹਨੇ ਜਦੋਂ ਵੇਖਿਆ
ਤਿੰਨ ਬਰਜਿਓ ਸੋ ਤਤ ਛਿਨ ਮਾਰੇ,
ਉਹਨੇ ਆ ਕੇ ਰੋਕਿਆ ਤੇ ਗੁਰੂ ਜੀ ਦੇ ਸਿੱਖਾਂ ਨੇ ਤੇ ਗੁਰੂ ਨੇ ਉਹਨੂੰ ਮਾਰ ਕੇ ਮੁਕਾ ਦਿੱਤਾ।
ਇਸ ਕੋ ਸੁਤ ਇਤ ਆਨ ਪੁਕਾਰੇ,
ਇੱਕ ਲੜਕਾ ਸੀ ਰਤਨ ਚੰਦ ਘੇਰੜ, ਉਹਨੇ ਆ ਕੇ ਮੇਰੇ ਪਿਓ ਸੂਬੇ ਜਲੰਧਰ ਕੋਲ ਪੁਕਾਰ ਕੀਤੀ।
ਸੁਨ ਮਮ ਪਿਤਾ ਗਇਓ ਤੇ ਸਥਾਨਾ,
ਮੇਰਾ ਪਿਓ ਉਸ ਵੇਲੇ ਉਹਨਾਂ ਨੂੰ ਰੋਕਣ ਵਾਸਤੇ ਉਸ ਜਗ੍ਹਾ ਤੇ ਗਿਆ।
ਨਰਿਓ ਗੁਰੂ ਕਿਨੋ ਕਮਸਾਨਾ,
ਮੇਰਾ ਪਿਓ ਤਾਂ ਸਿਰਫ ਮਿਲਣ ਗਿਆ ਸੀ ਪਰ ਉਹਨਾਂ ਨੇ ਅੱਗੋਂ ਲੜਾਈ ਸ਼ੁਰੂ ਕਰ ਦਿੱਤੀ। ਏਦਾਂ ਟਾਲਾ ਕਰਦਾ ਵੀ ਮੇਰਾ ਪਿਓ ਲੜਨ ਨਹੀਂ ਸੀ ਗਿਆ, ਕੇਵਲ ਰੋਕਣ ਗਿਆ ਸੀ। ਕਹਿੰਦਾ ਤਾਂ ਰੋਕਣ ਗਿਆ ਸੀ ਪਰ ਗੁਰੂ ਨੇ ਅੱਗੋਂ ਜੰਗ ਸ਼ੁਰੂ ਕਰ ਦਿੱਤਾ।
ਜੁਗ ਸੁਤ ਜੁਤ ਪਿਤ ਹੱਥ ਕਰਮ ਡਰ,
ਮੇਰੇ ਦੋ ਭਰਾਵਾਂ ਸਮੇਤ ਮੇਰੇ ਪਿਓ ਨੂੰ ਉੱਥੇ ਗੁਰੂ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ।
ਲਸ਼ਕਰ ਸੰਗ ਸਕਲ ਹੀ ਮਾਰੇ,
ਔਰ ਜਿੰਨਾ ਲਸ਼ਕਰ ਗਿਆ ਸੀ ਉਹ ਵੀ ਸਾਰਾ ਮਾਰ ਮੁਕਾਇਆ।
ਪ੍ਰਥਮ ਰਹੇ ਸਮਝਾਏ ਨਾ ਮਾਨੇ,
ਬਥੇਰਾ ਸਮਝਾਇਆ ਸੀ ਉਹਨਾਂ ਨੂੰ ਪਰ ਉਹ ਨਹੀਂ ਮੰਨੇ।
ਪਠਿਓ ਦੂਤ ਕੋ ਨਿਠੁਰ ਬਖਾਨੇ,
ਆਪਣਾ ਦੂਤ ਭੇਜਿਆ ਸੀ ਉਹਨੂੰ ਵੀ ਉਹਨਾਂ ਨੇ ਬੁਰਾ ਭਲਾ ਬੋਲ ਕੇ ਅੱਗੋਂ ਮੋੜ ਦਿੱਤਾ ਸੀ।
ਚੰਦੂ ਨੰਦਨ ਘੇਰੜ ਨੰਦਨ,
ਚੰਦੂ ਦਾ ਲੜਕਾ ਤੇ ਘੇੜ ਭਗਵਾਨ ਦਾਸ ਦਾ ਲੜਕਾ,
ਕਰਿਓ ਕੇਹਰ ਗੁਰ ਕਰੇ ਨਿਕੰਦਨ,
ਉਹਨਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਇਆ ਹੈ।
ਤ੍ਰਾਸ ਨਾ ਪਾਏ ਕਹੂ ਤੇ ਸੋਏ,
ਕਿਸੇ ਤੋਂ ਡਰਦਾ ਨਹੀਂ, ਕਿਸੇ ਤੋਂ ਭੈ ਨਹੀਂ ਮੰਨਦਾ, ਨਿਡਰ ਤੇ ਨਿਰਭਉ ਹੈ।
ਨਰਨ ਹਜ਼ਾਰਨ ਕੇ ਮ੍ਰਿਤ ਹੋਏ,
ਉਹਦੇ ਕਾਰਨ ਕਰਕੇ ਹਜ਼ਾਰਾਂ ਬੰਦੇ ਜੰਗ ਦੇ ਮੈਦਾਨ ਚ ਮਾਰੇ ਗਏ।
ਸਭ ਤੋਂ ਮਾਰ ਵਿਸਾਰਿਓ ਤ੍ਰਾਸ,
ਸਭ ਨੂੰ ਮਾਰ ਕੇ ਉਹਨੇ ਡਰ ਹੀ ਵਿਸਾਰ ਦਿੱਤਾ, ਕਿਸੇ ਦਾ ਡਰ ਭੈ ਉਹਦੀ ਖਲੜੀ ਚ ਨਹੀਂ ਹੈ।
ਰਚਿਓ ਨਗਰ ਅਰ ਆਪਣ ਆਵਾਸ,
ਔਰ ਆਪਣਾ ਘਰ ਬਣਾ ਲਿਆ, ਉੱਥੇ ਆਪਣੀ ਜਗ੍ਹਾ ਨਗਰ ਵਸਾ ਲਿਆ।
ਸੁਨ ਜ਼ੁਲਮੀ ਕੋ ਸਾਰ ਸਾਇਓ,
ਜਦੋਂ ਇਹ ਗੱਲ ਸੁਣੀ ਸ਼ਾਹਜਹਾਂ ਬੜਾ ਗੁੱਸੇ ਵਿੱਚ ਆਇਆ।
ਤੁਮ ਰਾਵਣ ਪ੍ਰਤ ਹੁਕਮ ਅਲਾਇਓ।
ਉਸੇ ਵਕਤ ਆਪਣੇ ਅਫਸਰਾਂ ਨੂੰ ਕਹਿਣ ਲੱਗਾ,
20,000 ਬਾਹਾਂ ਨੇ ਜਾਵਾ,
ਹੁਣੇ 20,000 ਫੌਜ ਤਿਆਰ ਕਰਕੇ ਲੈ ਕੇ ਜਾਓ।
ਗੁਰ ਕੋ ਪਕਰ ਮੋਹੇ ਢਿਗਲਿਆ,
ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਮੇਰੇ ਕੋਲ ਲਿਆਓ।
ਬਾਜ ਹੇਤ ਮੈਂ ਕੀਨ ਸਟਾਰੋ,
ਪਹਿਲਾਂ ਉਹਨਾਂ ਨੇ ਮੇਰਾ ਬਾਜ ਫੜਿਆ ਸੀ, ਉਦੋਂ ਮੈਂ ਟਾਲ ਮਟੋਲਾ ਕਰ ਗਿਆ ਸੀ।
ਉਨ ਲਰ ਮੁਗਲ ਸਖਾਂ ਰਣ ਮਾਰੋ,
ਮੁਗਲ ਸਖਾਂ ਲੜ ਕੇ ਉਹਨਾਂ ਦੇ ਕੋਲੋਂ ਮਾਰਿਆ ਗਿਆ।
ਜਲੰਧਰ ਸੂਬਾ ਬਰਿਆਮ,
ਹੁਣ ਜਲੰਧਰ ਦਾ ਸੂਬਾ ਸੀ ਅਬਦੁੱਲਾ ਖਾਨ, ਉਹਨੂੰ ਵੀ ਉਹਨਾਂ ਨੇ ਮਾਰ ਮੁਕਾਇਆ, ਏਡਾ ਬਰਿਆਮ ਯੋਧਾ ਸੀ।
ਸੈਨਾ ਸਹਿਤ ਪਠੇਓ ਜਮ ਧਾਮ,
ਸੈਨਾ ਸਮੇਤ ਉਹਨੂੰ ਜਮ ਧਾਮ ਨੂੰ ਤੋੜ ਦਿੱਤਾ ਹੈ।
ਬਹੁਰ ਦੇਸ਼ ਮਹਿ ਪਾਏ ਫਤੂਰ,
ਰਿਹਾ ਤੇ ਉਹਨੇ ਤਾਂ ਸਾਰੇ ਦੇਸ਼ ਵਿੱਚ ਫਤੂਰ ਪਾ ਕੇ ਰੱਖ ਦੇਣਾ।
ਗੁਰ ਕੇ ਉਰ ਕੋ ਡਰ ਬਹਾਦੂਰ,
ਗੁਰੂ ਦੇ ਹਿਰਦੇ ਚ ਸਾਡਾ ਡਰ ਨਹੀਂ, ਉਹਦੇ ਮਨ ਵਿੱਚ ਸਾਡਾ ਕੋਈ ਭੈ ਨਹੀਂ।
ਇਤਨੇ ਮਹਿ ਵਜ਼ੀਰ ਖਾਂ ਆਇਓ,
ਕਹਿ ਹੀ ਰਿਹਾ ਸੀ ਬਾਦਸ਼ਾਹ ਲੈ, ਇੰਨੇ ਨੂੰ ਵਜ਼ੀਰ ਖਾਨ ਪਹੁੰਚ ਗਿਆ ਸਭਾ ਦੇ ਵਿੱਚ ਐਨ ਉਸੇ ਮੌਕੇ ਤੇ। ਵਜ਼ੀਰ ਖਾਨ ਹੁਣ ਗੁਰੂ ਘਰ ਦਾ ਸੇਵਕ ਵੀ ਸੀ, ਸਿਆਣਾ ਬੰਦਾ ਸੀ। ਵਜ਼ੀਰ ਖਾਨ ਉਸੇ ਮੌਕੇ ਆ ਪਹੁੰਚਿਆ।
ਰਿਸਿਓ ਲਖਿਓ ਕਰ ਜੋਰ ਅਲਾਇਓ,
ਵਜ਼ੀਰ ਖਾਨ ਨੇ ਵੇਖਿਆ ਵੀ ਸ਼ਾਹਜਹਾਨ ਬੜਾ ਗੁੱਸੇ ਵਿੱਚ, ਉਹਨੇ ਸਾਰੀ ਗੱਲ ਦਾ ਪਤਾ ਕੀਤਾ। ਤੋ ਵਜ਼ੀਰ ਖਾਨ ਹੱਥ ਜੋੜ ਕੇ ਬੋਲਿਆ,
ਪ੍ਰਥਮ ਸੁਣੀ ਮੈਂ ਇਹ ਦਿੱਦ ਸਾਰੇ।
ਉਹ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹ ਜਿਹੜੀ ਲੜਾਈ ਦੀ ਗੱਲ ਅੱਜ ਤੁਹਾਡੇ ਕੋਲ ਪਹੁੰਚੀ, ਇਹ ਮੇਰੇ ਕੋਲ ਪਹਿਲਾਂ ਪਹੁੰਚ ਗਈ। ਬਾਦਸ਼ਾਹ ਸਲਾਮਤ, ਇਹ ਸਾਰੀ ਗੱਲ ਮੇਰੇ ਤਾਈਂ ਪਹਿਲਾਂ ਪਹੁੰਚ ਗਈ ਹੋਈ ਹੈ।
ਅਬ ਰਾਵਰ ਢਿੱਗ ਕਰੋ ਉਚਾਰੇ,
ਮੈਂ ਜੇ ਤੇਰੀ ਆਗਿਆ ਹੋਵੇ, ਇਜਾਜ਼ਤ ਹੋਵੇ ਤੇ ਮੈਂ ਤੈਨੂੰ ਸਾਰੀ ਗੱਲ ਦੱਸਦਾ। ਤੂੰ ਇੱਕ ਪੱਖ ਤਾਂ ਸੁਣ ਲਿਆ ਇਹਦਾ, ਬਲੀ ਖਾਨ ਦਾ, ਪਰ ਉਹਦਾ ਦੂਜਾ ਪੱਖ ਜਿਹੜਾ ਹੈ ਉਹ ਮੈਂ ਤੈਨੂੰ ਦੱਸਦਾ ਹਾਂ।
ਸਤਿਗੁਰ ਪੀਰ ਰੂਪ ਉਪਕਾਰੇ,
ਕਹਿਣ ਲੱਗਾ ਕਿ ਸਤਿਗੁਰੂ ਜੀ ਪੀਰਾਂ ਦੇ ਪੀਰ ਨੇ, ਉਹ ਮਹਾਨ ਪਰਉਪਕਾਰੀ ਤੇ ਹਮੇਸ਼ਾ ਪਰਉਪਕਾਰ ਹੀ ਚਿਤਵਦੇ ਨੇ।
ਸਭ ਪਰ ਕਰੁਣਾ ਦ੍ਰਿਸ਼ਟ ਨਿਹਾਰੇ,
ਸਭ ਤੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ, ਵੇਖਦੇ ਨੇ।
ਹਿੰਦੂ ਤੁਰਕ ਏਕ ਸਮਝਾਨ ਹੈ,
ਉਹਨਾਂ ਵਾਸਤੇ ਹਿੰਦੂ ਮੁਸਲਮਾਨ ਦੋਨੋਂ ਹੀ ਇੱਕੋ ਜਿਹੇ ਨੇ, ਉਹ ਕਿਸੇ ਨਾਲ ਵਿਤਕਰਾ ਭੇਦ ਨਹੀਂ ਰੱਖਦੇ।
ਸਭ ਹਿੰਨ ਕੋ ਉਪਦੇਸ਼ ਬਖਾਨ ਹੈ,
ਸਭ ਨੂੰ ਉਪਦੇਸ਼ ਦਿੰਦੇ ਆ, ਭਾਵੇਂ ਕੋਈ ਹਿੰਦੂ ਚਲਾ ਜਾਏ ਭਾਵੇਂ ਕੋਈ ਮੁਸਲਮਾਨ ਚਲਾ ਜਾਏ।
ਅਲਪ ਗ੍ਰਾਮ ਤੇ ਸਥਾਨ ਨਿਹਾਰਿਓ,
ਜਿਹੜੇ ਪਿੰਡ ਦੀ ਇਹ ਗੱਲ ਕਰਦੇ ਨੇ ਰੋਹੇਲਾ, ਉਹ ਛੋਟਾ ਜਿਹਾ ਪਿੰਡ ਸੀ, ਛੋਟੀ ਜਿਹੀ ਜਗ੍ਹਾ ਸੀ ਉਸ ਇਲਾਕੇ ਦੀ।
ਡੇਰਾ ਕੇ ਤਕ ਦਿਵਸ ਉਤਾਰਿਓ,
ਸਤਿਗੁਰੂ ਜੀ ਨੇ ਕੁਝ ਦਿਨਾਂ ਲਈ ਉਤਾਰਾ ਕੀਤਾ ਸੀ, ਡੇਰਾ ਕੀਤਾ ਸੀ।
ਆਹਾਂ ਤੁਰਕ ਮਿਲ ਆਨ ਉਚਾਰੇ,
ਹੁਣ ਵਜ਼ੀਰ ਖਾਨ ਇੱਥੇ ਰਾਜਨੀਤੀ ਵਰਤ ਰਿਹਾ ਵੀ ਟਾਲ ਮਟੋਲਾ ਕਰਨ ਲਈ। ਹੁਣ ਉਹ ਟਾਲ ਮਟੋਲਾ ਕਰਨ ਵਾਸਤੇ ਰਾਜਨੀਤੀ ਵਰਤ ਕੇ ਵਜ਼ੀਰ ਖਾਨ ਕਹਿ ਰਿਹਾ ਵੀ ਉੱਥੇ ਜਦੋਂ ਸਤਿਗੁਰੂ ਜੀ ਉਤਰੇ, ਉੱਥੇ ਕੁਝ ਮੁਸਲਮਾਨ ਆਏ ਮਹਾਰਾਜ ਜੀ ਦੇ ਕੋਲ,
ਕਰ ਹੈ ਨਿਵਾਜ ਨਾ ਥਾਨ ਹਮਾਰੇ,
ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਕੋਲ ਨਮਾਜ਼ ਪੜਨ ਵਾਸਤੇ ਜਗ੍ਹਾ ਕੋਈ ਨਹੀਂ ਇੱਥੇ। ਇਹਨੇ ਕਿਉਂਕਿ ਗੁਰੂ ਸਾਹਿਬ ਨੇ ਉੱਥੇ ਮਸੀਤ ਬਣਾਈ ਸੀ, ਹੁਣ ਉਹਦਾ ਫਾਇਦਾ ਲੈ ਰਿਹਾ ਵਜ਼ੀਰ ਖਾਨ ਵੀ, ਤਾਂ ਜੋ ਇਹ ਜੰਗ ਟਾਲਿਆ ਜਾ ਸਕੇ, ਬਾਦਸ਼ਾਹ ਨੂੰ ਟਾਲਿਆ ਜਾ ਸਕੇ। ਗੁਰੂ ਸਾਹਿਬ ਨੇ ਪਹਿਲਾਂ ਮਸੀਤ ਬਣਵਾਈ ਸੀ ਉੱਥੇ ਘੇਰੜ ਦੀ ਜਿਹੜੀ ਘਰ ਵਾਲੀ ਜਗ੍ਹਾ ਸੀ, ਸਿੱਖਾਂ ਆਖਿਆ ਮਹਾਰਾਜ ਇਹ ਮਸੀਤ, ਮਹਾਰਾਜ ਕਹਿੰਦੇ ਇਹਦਾ ਵੀ ਕੋਈ ਕਾਰਨ ਹੀ ਹੈ, ਨਾਲੇ ਮਹਾਰਾਜ ਜੀ ਨੇ ਸਮਦ੍ਰਿਸ਼ਟੀ ਵੀ ਰੱਖੀ। ਉਹ ਮਸੀਤ ਬਣਾਉਣ ਵੇਲੇ ਵੀ ਪੈਂਦੇ ਖਾਂ ਵਰਗੇ ਮਹਾਰਾਜ ਜੀ ਦੇ ਸੇਵਕ ਵੀ ਸਨ, ਤੇ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਵਾਸਤੇ ਜਗ੍ਹਾ ਬਣਾਈ ਸੀ। ਵਜ਼ੀਰ ਖਾਨ ਨੇ ਹੁਣ ਉਹੀ ਗੱਲ, ਉਹੀ ਪੈਂਤਰ ਅੱਗੇ ਰੱਖਿਆ ਬਾਦਸ਼ਾਹ ਅੱਗੇ ਵੀ ਉੱਥੇ ਕੁਝ ਮੁਸਲਮਾਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਸਾਡੇ ਕੋਲ ਨਮਾਜ਼ ਪੜ੍ਹਨ ਨੂੰ ਜਗ੍ਹਾ ਨਹੀਂ ਹੈ।
ਸੁਣ ਗੁਰ ਤਿੰਨ ਦੀਨਨ ਕੇ ਬਾਣੀ,
ਉਹਨਾਂ ਦੀ ਬਾਣੀ ਸੁਣ ਕੇ ਭਾਵ ਉਹਨਾਂ ਦੀ ਬੇਨਤੀ ਸੁਣ ਕੇ,
ਆਹਾ ਮਸੀਤ ਚਨਾਵਨ ਠਾਨੇ,
ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਇੱਕ ਮਸੀਤ ਚਣਵਾਈ, ਤੇ ਮਸੀਤ ਵੀ ਕਾਹਦੀ, ਬਾਦਸ਼ਾਹ ਵੇਖ ਕੇ ਭੁੱਖਾਂ ਲੈਂਦੀਆਂ। ਇਹੋ ਜੀ ਸੋਹਣੀ ਮਸੀਤ ਮਹਾਰਾਜ ਜੀ ਨੇ ਆਪਣੇ ਪੱਲਿਓ ਪੈਸਾ ਖਰਚ ਕੇ ਬਣਾਈ ਹੈ।
ਹਿੰਦੁਨ ਪੱਖੇ ਘੇਰੜ ਪਏ,
ਕੁਝ ਹਿੰਦੂਆਂ ਦਾ ਪੱਖੀ ਸੀ ਘੇਰੜ ਭਗਵਾਨ ਦਾਸ,
ਗੁਰ ਕੋ ਗਾਰ ਨਿਕਾਰਤ ਪਏ,
ਉਹ ਆ ਕੇ ਸਤਿਗੁਰਾਂ ਨੂੰ ਗਾਲਾਂ ਕੱਢਣ ਲੱਗ ਪਿਆ ਵੀ ਤੁਸੀਂ ਇੱਥੇ ਤੁਰਕਾਂ ਦੀ ਮਸੀਤ ਬਣਾ ਦਿੱਤੀ ਹੈ।
ਸੁਤ ਕੇ ਪਠ ਕਰ ਕੈ ਇਸ ਥਾਨਾ,
ਉਹਨੇ ਉਸ ਵਕਤ ਆਪਣੇ ਪੁੱਤਰ ਨੂੰ ਇੱਥੇ ਜਲੰਧਰ ਭੇਜ ਦਿੱਤਾ।
ਕਰੇ ਚੜਾਵਨ ਅਬਦੁਲ ਖਾਨ,
ਹੋਰ ਅਬਦੁਲ ਖਾਨ ਨੂੰ ਸਤਿਗੁਰਾਂ ਦੇ ਉੱਤੇ ਚੜਾ ਕੇ ਭੇਜ ਦਿੱਤਾ।
ਜਾਏ ਲਰਿਓ ਤਹ ਬਿਨਾ ਵਿਚਾਰੇ,
ਬਿਨਾ ਵਿਚਾਰ ਕੀਤੇ ਅਬਦੁਲ ਖਾਨ ਉੱਥੇ ਜਾ ਕੇ ਜਿਉਂ ਲੜਿਆ ਤੇ ਲੜ ਕੇ ਆਪਣਾ ਆਪ ਵੀ ਮਰਵਾਇਆ ਤੇ ਨਾਲ ਫੌਜ ਵੀ ਮਰਵਾਈ।
ਫਤਿਹ ਸੁਭਟ ਦਸ ਚਤੁਰ ਹਜ਼ਾਰ,
14,000 ਫੌਜ ਇਹਦੀ ਉੱਥੇ ਜੰਗ ਦੇ ਮੈਦਾਨ ਵਿੱਚ ਮਾਰੀ ਗਈ।
ਉਹ ਮੁਹਿੰਮ ਕਰ ਇਹਨੋ ਮਰਾਏ,
ਹੋਰ ਉਹਨਾਂ ਨੇ ਮੁਹਿੰਮ ਕਰਕੇ ਮਰਵਾਇਆ ਹੈ। ਦਰਅਸਲ ਇਹ ਗੱਲ ਉਹ ਸਾਰੀ ਮਸੀਤ ਦੀ ਹੈ, ਲੜਾਈ ਸਾਰੀ ਉਸ ਮਸੀਤ ਦੇ ਕਰਕੇ ਹੋਈ ਹੈ।
ਹਜ਼ਰਤ ਕੇ ਕਛ ਕਾਮ ਨਾ ਆਏ,
ਦੱਸੋ ਉੱਥੇ ਬਿਨਾਂ ਗੱਲ ਤੋਂ ਜਾ ਕੇ ਲੜ ਗਏ, ਐਡੀ ਫੌਜ ਤੁਹਾਡੇ ਕਿਸੇ ਕੰਮ ਨਹੀਂ ਆਈ, ਉੱਥੇ ਬਿਨਾਂ ਕਾਰਨ ਤੋਂ ਜਾ ਕੇ ਲੜਮ ਹੋਈ ਹੈ।
ਇੱਕ ਮਸੀਤ ਕੇ ਹੇਤ ਬਿਦਾਰ,
ਸਾਰੀ ਲੜਾਈ ਇੱਕ ਮਸੀਤ ਨੂੰ ਢਾਉਣ ਪਿੱਛੇ ਹੋਈ ਹੈ। ਇਹ ਮਸੀਤ ਢਾਉਣਾ ਹੁਣ ਇੱਥੇ ਨੀਤੀ ਵਰਤੀ ਜਾ ਰਹੀ, ਰਾਜਨੀਤੀ ਜਿਸ ਨੂੰ ਕਹਿੰਦੇ, ਕਿਉਂਕਿ ਰਾਜਨੀਤੀ ਦੇ ਪੈਰ ਥੱਲੇ ਝੂਠਦੇ ਹੀ ਹੁੰਦੇ ਆ। ਜਿਹੜਾ ਕੋਈ ਰਾਜਨੀਤਿਕ ਹੋਵੇ ਤੇ ਫਿਰ ਕਹੇ ਜੇ ਅਸੀਂ ਝੂਠ ਨਹੀਂ ਬੋਲਦੇ, ਸਭ ਤੋਂ ਵੱਡਾ ਝੂਠ ਹੀ ਇਹ ਹੋਵੇਗਾ। ਹੋਵੇ ਵੀ ਰਾਜਨੀਤਿਕ ਤੇ ਕਹੇ ਅਸੀਂ ਝੂਠ ਨਹੀਂ ਬੋਲਦੇ, ਸਭ ਤੋਂ ਵੱਡਾ ਝੂਠ ਹੀ ਇਹ ਹੋਵੇਗਾ। ਤੋ ਇਹ ਕਹਿਣ ਲੱਗਾ ਜੀ, ਉਹ ਮਸੀਤ ਨੂੰ ਢਾਉਣ ਪਿੱਛੇ ਸਾਰੀ ਲੜਾਈ ਹੋਈ ਆ, ਬੰਦੇ ਮਰੇ ਨੇ, ਮੁਹਿੰਮ ਹੋਈ, ਜੰਗ ਹੋਇਆ।
ਕਰਿਓ ਉਪਦਰਵ ਲਸ਼ਕਰ ਗਾਰਨ,
ਏਡਾ ਵੱਡਾ ਉਪਦਰਵ ਕੀਤਾ ਤੇ ਏਡਾ ਲਸ਼ਕਰ ਗਾਲਿਆ ਗਿਆ, ਮਾਰਿਆ ਗਿਆ।
ਜੇ ਹਜ਼ਰਤ ਮਰਜੀ ਇਮ ਹੋਏ,
ਬਾਦਸ਼ਾਹ ਜੇ ਤੇਰੀ ਵੀ ਇਹੀ ਮਰਜ਼ੀ ਹੈ,
ਨਹੀਂ ਮਸੀਤ ਰੱਖ ਨਹੀਂ ਸੋਏ,
ਤੂੰ ਚਾਹੁੰਦਾ ਮਸੀਤ ਦਾ ਸਾਰਾ ਰੌਲਾ ਤੇ ਮੈਂ ਬੰਦੇ ਭੇਜ ਕੇ ਢਵਾ ਦੇਣਾ, ਮਸੀਤ ਢਾ ਦੇਣਗੇ, ਕੱਲ ਨੂੰ ਜਾਣਗੇ ਬੰਦੇ, ਗੱਲ ਤਾਂ ਮਸੀਤ ਦੀ ਹੈ। ਉਹਨੇ ਸਾਰਾ ਕਾਂਟਾ ਹੀ ਬਦਲ ਦਿੱਤਾ ਵਜ਼ੀਰ ਖਾਨ ਨੇ, ਪੁਰਾਣਾ ਵਜ਼ੀਰ ਸੀ ਬਾਦਸ਼ਾਹ ਦੇ ਜਹਾਂਗੀਰ ਦੇ ਵੇਲੇ ਦਾ, ਉਹਨੇ ਸਾਰੀ ਗੱਲ ਹੀ ਘੁਮਾ ਦਿੱਤੀ ਵੀ ਉਹ ਮਸੀਤ ਦੀ ਲੜਾਈ ਉੱਥੇ ਬਣੀ ਹੋਈ ਹੈ, ਜੇ ਤੈਨੂੰ ਚੰਗੀ ਨਹੀਂ ਲੱਗਦੀ ਉਹਦਾ ਰੋਲਾ ਸਾਰਾ, ਉਹ ਮੈਂ ਜਾ ਕੇ ਉੱਥੋਂ ਢਵਾ ਦਿੰਨਾ। ਬਾਦਸ਼ਾਹ ਮੈਨੂੰ ਆਗਿਆ ਦਿਓ, ਮੈਂ ਉਹ ਮਸੀਤ ਢਾ ਦਿਆਂ।
ਮੈਂ ਇੱਕ ਜਾਏ ਕਰੋ ਤੇ ਸਥੇ,
ਮੈਂ ਇਕੱਲਾ ਹੀ ਜਾਣਾ, ਉਹ ਜਾ ਕੇ ਥੇ ਬਣਾ ਕੇ ਰੱਖ ਦਿੰਨਾ। ਬਸ ਉਸੇ ਦੀ ਲੜਾਈ ਹੈ।
ਇਸ ਕੌ ਚਾਹੀਏ ਦੇ ਸਜਾ,
ਜਿਹੜਾ ਤੇਰੇ ਕੋਲ ਆ ਕੇ ਪੁਕਾਰਾਂ ਪਿਆ ਕਰਦਾ ਬਲੀ ਖਾਨ, ਇਹਨੂੰ ਤਾਂ ਮਾਰਨਾ ਚਾਹੀਦਾ, ਫੜ ਕੇ ਇੱਥੇ ਨੂੰ ਤਾਂ ਦੰਡ ਦੇਣਾ ਚਾਹੀਦਾ, ਇਹਨੂੰ ਤਾਂ ਸਜ਼ਾ ਦੇਣੀ ਚਾਹੀਦੀ ਹੈ।
ਕਰੋ ਦੂਰ ਮੁਖ ਲੱਗੇ ਨਾ ਆਏ,
ਦੂਰ ਕਰਦੇ ਆਪਣੇ ਤੋਂ ਵੀ ਤੇਰੇ ਮੂੰਹ ਨਾ ਲੱਗੇ ਮੁੜ ਕੇ ਆ ਕੇ।
ਘਰ ਖੁਦਾਏ ਤਰਾਰ ਉਠਾਏ,
ਤਾਂ ਖੁਦਾ ਦੇ ਘਰ ਵਾਸਤੇ ਸਾਰਾ ਝਗੜਾ ਖੜਾ ਕੀਤਾ ਹੋਇਆ ਹੈ।
ਆਹ ਕਸੈਨ ਇੱਤੇ ਮਰਵਾਏ,
ਬਿਨਾਂ ਕਾਰਨ ਤੋਂ ਇੰਨੀ ਫੌਜ ਇਹਨਾਂ ਨੇ ਮਰਵਾ ਦਿੱਤੀ ਉੱਥੇ।
ਉਨਤ ਸਾ ਔਰ ਮੈਂ ਹਰਖਾਏ,
ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਝਗੜੇ ਦਾ ਵੀ ਆਹ ਕਾਰਨ ਹੈ।
ਖੁਦਾਏ ਕੋ ਧਾਮ ਬਣਾਇਓ,
ਖੁਸ਼ੀ ਵੀ ਹੋਈ ਇਸ ਗੱਲ ਦੀ, ਕਿਉਂਕਿ ਬਾਦਸ਼ਾਹ ਨੂੰ ਇੱਕ ਪ੍ਰਕਾਰ ਦਾ ਤਰੀਕਾ ਸੀ ਦੱਸਣ ਦਾ ਕਿ ਗੁਰੂ ਸਾਹਿਬ ਨੇ ਜਿਹੜਾ ਉੱਥੇ ਨਗਰ ਵਸਾਇਆ ਉਹਦੇ ਚ ਮਸੀਤ ਵੀ ਬਣਾਈ ਹੈ। ਇਹ ਗੱਲ ਸੁਣਦਿਆਂ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਕਿ ਗੁਰੂ ਪਾਤਸ਼ਾਹ ਤਾਂ ਸਾਡੇ ਮੁਸਲਮਾਨਾਂ ਪ੍ਰਤੀ ਵੀ ਸੋਚਦੇ ਆ ਵੀ ਉਹਨਾਂ ਨੇ ਜਿੱਥੇ ਗੁਰੂ ਘਰ ਬਣਾਇਆ ਹਰਗੋਬਿੰਦਪੁਰੇ ਨਗਰ ਵਿੱਚ, ਉੱਥੇ ਇੱਕ ਮਸੀਤ ਬਣਾਈ ਜਿੱਥੇ ਮੁਸਲਮਾਨ ਬਹਿ ਕੇ ਨਮਾਜ਼ ਪੜ੍ਹ ਸਕਣ। ਉਹਨੂੰ ਬੜੀ ਖੁਸ਼ੀ ਹੋਈ ਬਾਦਸ਼ਾਹ ਨੂੰ,
ਸ੍ਰੀ ਨਾਨਕ ਤੇ ਆਦਤ ਸਾਰੇ।
ਉਹਨਾਂ ਨੇ ਫਿਰ ਬਾਦਸ਼ਾਹ ਬੋਲਿਆ ਵੀ ਗੁਰੂ ਸਾਹਿਬ ਜੀ ਨੇ ਹਮੇਸ਼ਾ ਸਾਡੇ ਨਾਲ ਵੀ ਇੱਕ ਦ੍ਰਿਸ਼ਟੀ ਨਾਲ ਵੇਖਣਾ ਕੀਤਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ
ਹਿੰਦੂ ਤੁਰਕ ਕੋ ਭੇਦ ਨਿਵਾਰੇ।
ਉਹਨਾਂ ਨੇ ਹਿੰਦੂਆਂ ਮੁਸਲਮਾਨਾਂ ਦਾ ਭੇਦ ਨਿਵਾਰਿਆ ਹੈ।
ਵਲੀ ਖਾਨ ਕੋ ਵਹਿਰ ਕਢਾਇਆ,
ਕੱਢੋ ਇਹ ਵਲੀ ਖਾਨ ਨੂੰ ਬਾਹਰ, ਇੱਥੇ ਆ ਕੇ ਮੇਰੇ ਕੰਨ ਭਰਦਾ ਸੀ ਬਰ ਖਿਲਾਫ ਉਹਨਾਂ ਨੇ, ਕੱਢੋ ਇਹਨੂੰ ਇੱਥੋਂ। ਉਹ ਵਲੀ ਖਾਨ ਨੂੰ ਕਹਿੰਦੇ ਮਾਰ ਮੂਰ ਕੇ ਧੱਕੇ ਉੱਥੋਂ ਸਭਾ ਚ ਬੇਪੱਤ ਕਰਕੇ ਬਾਹਰ ਕੱਢਿਆ।
ਮਨ ਸਭ ਛੇਨ ਲੇਨ ਗਹਿਵਾਇਓ,
ਉਹਦਾ ਜਿਹੜਾ ਰੁਤਬਾ ਸੀ ਨਾ ਸੂਬੇ ਜਲੰਧਰ ਦਾ, ਤੇ ਉਹਦੀ ਥਾਂ ਤੋਂ ਬੈਠਾ ਉਹ ਵੀ ਖੋ ਲਿਆ ਉਹਦੇ ਕੋਲ ਵੀ ਚੱਲ ਤੂੰ ਤੁਰਦਾ ਬਣ। ਆ ਸੂਬੇਦਾਰੀ ਜਲੰਧਰ ਦੀ ਕਿਸੇ ਹੋਰ ਨੂੰ ਦੇਵਾਂਗੇ, ਉਹ ਵੀ ਗਵਾ ਬੈਠਾ, ਜਿਹੜੀ ਸੂਬੇਦਾਰੀ ਸੀ ਉਹ ਵੀ ਗਵਾ ਬੈਠਾ, ਖਵਾ ਬੈਠਾ।
ਦੰਡ ਧਨ ਲਿਓ ਕਨੇਰਾ,
ਕਹਿੰਦੇ ਨੂੰ ਦੰਡ ਲਾਓ, ਜਿੰਨਾ ਪੈਸਾ ਇਹਦੇ ਕੋਲ ਸਾਰਾ ਲੈ ਲਵੋ, ਖਜ਼ਾਨੇ ਚ ਜਮਾ ਕਰਵਾ ਲਓ।
ਬਿਸਮਤ ਲੋਕ ਹੈਰਤ ਸਦੇਰਾ,
ਇਹ ਵੇਖ ਕੇ ਸਭ ਹੈਰਾਨ ਹੋਏ।
ਇਸ ਬਤਾਏ ਕਰ ਸਾਸਦਾ,
ਬਾਦਸ਼ਾਹ ਨੇ ਰਾਤ ਬਤੀਤ ਕੀਤੀ ਜਲੰਧਰ ਤੇ, ਅਗਲੇ ਦਿਨ ਲਾਹੌਰ ਨੂੰ ਚਲਾ ਗਿਆ।
ਜਾਏ ਬਰੇ ਉਹ ਲਬ ਪੂਰੇ ਮਜਾ,
ਔਰ ਲਾਹੌਰ ਸ਼ਹਿਰ ਵਿੱਚ ਜਾ ਕੇ ਨਿਵਾਸ ਕੀਤਾ।
ਗੁਰ ਕੇ ਗੁਣ ਮਨ ਆਨੇ
ਸੋਏ, ਸਾਹਿਬ ਦੀ ਸਿਫਤ ਕਰਦਾ ਗਿਆ ਵੀ ਉਹ ਤਾਂ ਬੜੇ ਪਰਉਪਕਾਰੀ, ਮਨ ਹੀ ਮਨ ਸੋਚਦਾ ਵੀ ਉਹਨਾਂ ਨੇ ਮਸੀਤ ਬਣਵਾਈ। ਇੱਥੋਂ ਹੀ ਬੜਾ ਪ੍ਰਭਾਵਿਤ ਹੋਇਆ ਵੀ ਉਹਨਾਂ ਨੇ ਮੁਸਲਮਾਨਾਂ ਲਈ ਵੀ ਨਮਾਜ਼ ਪੜ੍ਹਨ ਵਾਸਤੇ ਮਸਜਿਦ ਬਣਵਾਈ ਹੈ।
ਉਗਲੇ ਉਗਲਤ ਕਬੋ ਨਾ ਕੋਈ,
ਉਸ ਦਿਨ ਤੋਂ ਬਾਅਦ ਜਦੋਂ ਇੱਕ ਨੂੰ ਸਜ਼ਾ ਮਿਲੀ, ਕਿਸੇ ਦੂਜੇ ਨੇ ਵੀ ਹੌਸਲਾ ਨਹੀਂ ਕੀਤਾ ਗੱਲ ਕਰਨ ਦਾ, ਕਿਸੇ ਨੇ ਚੁਗਲੀ ਨਹੀਂ ਕੀਤੀ। ਜਦੋਂ ਵੇਖਿਆ ਨਾ ਵੀ ਵਲੀ ਖਾਨ ਦਾ ਹਾਲ ਹੋਇਆ, ਮੁੜ ਕੇ ਕਿਸੇ ਹੋਰ ਨੇ ਵੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਬਾਦਸ਼ਾਹ ਕੋਲ ਕੁਝ ਚੁਗਲੀ ਕਰਦਾ, ਸਾਰੇ ਦੱਬ ਕੇ ਰਹਿ ਗਏ। ਜਿਹੜੇ ਗੁਰੂ ਘਰ ਦੇ ਨਿੰਦਕ ਵੀ ਸੀ ਨਾ, ਉਹ ਵੀ ਹੁਣ ਛਹਿ ਕੇ ਰਹਿ ਗਏ ਵੀ ਹੁਣ ਨਹੀਂ ਕਹਿਣਾ ਬਾਦਸ਼ਾਹ ਨੂੰ ਗੁਰੂ ਘਰ ਦੇ ਖਿਲਾਫ਼। ਇਸ ਪ੍ਰਕਾਰ ਨਾਲ ਮਹਾਰਾਜ ਜੀ ਦੀ ਵਡਿਆਈ ਸੋਭਾ ਉਜਾਗਰ ਹੋਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।